तब माली ने फिर कहो ये पी भेद बताए पातशाह और गुरन को परे वो बैर जित पाए।
वाहिगुरु जी का खालसा वाहिगुरु जी की फतेह। धर्म रखक हिंद की चादर तन तन साहिब श्री गुरु तेग बहादुर पातशाह जी दे पावन अस्थान गुरुद्वारा श्री दुख निवारण साहिब जी विखे चावर शतर तखत दे मालक सर्वे कायनात तन तन साहिब श्री गुरु ग्रंथ साहिब पातशाह जी दे पावन पवित्र हजूरी अंदर पिछले पैर दे सजे हुए दीवाना अंदर जुड़ बैठी गुरु प्यारी गुरु खालसा साध संगत जीओ मुड़ भागे हो जो नेता प्रात गुरु चरणा दे विच जुड़ करके सतगुरु जी दे चरणा दे विच हाजरियां लवा के जीवन दियां घड़ियां नूं सफल बना रहे हो। गुरु घर दे कीर्तनिया पासों आप जी ने अमृतमय बाणी दे शब्द कीर्तन सरवण कीते हन। उपरंत समा बनया है चल रही लड़ीवार इतिहास दी विचार दा। कल दे प्रकरण दे अंदर आप जी ने सरवण कीता से कि जदों कप्तान मरे सरदार रतन सिंह जी भंगू दे कोलों ये पुछदा कि मेरे मन दे अंदर एक शंका है जो कारू बादशाह होया कि उस वेले उदा जिड़ा मिलाप है गुरु नानक देव साहब पातशाह जी दे नाल होया। गुरु नानक देव पातशाह जी ने उसनु उपदेश दिता कि जो तू चाली गंज धन जोड़िया तेरे नाल जावेगा नहीं जो पाप कर्म तू किते हन। पर जो कारू बादशाह बहुत समा पहला इस दुनिया ते उसने राज किया गुरु नानक देव पातशाह जी जदों संसार दे विच आए उन्हां नूं कोई बहुता समा नहीं होया है मेरे मन में अंदर शंका है तुसी निवृत्त करो। ते हुण सरदार रतन सिंह जी भंगू दसदे हन कि गुरु नानक देव पातशाह जी कारू बादशाह वेले नहीं ओ उन्हां दे समय तो बाद संसार विच आए। कारू बादशाह गुरु नानक देव साहिब पातशाह तो पहला होया उसने राज किया। ओए एक अमर भगत से जिसने उन्हों ये उपदेश दिता कि चाली गंज जिहड़ा तू धन जोड़िया तेरे नाल नहीं जावेगा। तो उसने उपदेश दे के उसनु निहाल किया गाहे बगाहे अगे लिखतकारा ने यह जिहड़ी गल है गुरु नानक देव पातशाह जी दे समय दे नाल जोड़ दिती उथों अगे प्रचलित हुंदी आई। पर कारू बादशाह जो है गुरु नानक देव साहिब पातशाह तो पहले होया है। फिर उसने कहा कि गुरु नानक देव पातशाह जी तो बाद जितने गुरु होए हन उन्हां दे बारे दसना करो। ते हुण रतन सिंह भंगू ने श्री गुरु अंगद देव साहिब पातशाह जी तो अगे लैके सारे गुरु साहिबान जी बारे दसना किया है। सो गुरु साहिबान का जो समा सी जो जो सतगुरु पातशाह जी ने अपने जीवन काल दौरान संसार दे भले लई कार्ज कीते उस अकाल पुरख परमेश्वर दे नाल संसार दे लोगां नूं जोड़ना कीता ओ सारा जिहड़ा हाल है विस्तार दे साथ ओ कप्तान मरे नूं रतन सिंह भंगू जी ने दसना कीता है। तो अगे अगले प्रकरण दे नाल जुड़न वास्ते अपनिया मन बिरतियां नूं कागर करन दे वास्ते रसना दे कल्याण हित आखना करिए जी। सतनाम श्री
वाहेगुरु साहिब जी।
सतनाम श्री
वाहेगुरु साहिब जी। दोहरा तब माली ने फिर कहो ये पी भेद बताए।
हुण इस प्रकार दे नाल जदो कप्तान मरे नू दस गुरु साहबान जी दी जीवनी बारे दसना कीता ते हुण जिहड़ा कप्तान मरे सी ओ कहन लगा रतन सिंह भंगो नू कि हुण अगला जिहड़ा भेद है मेरे मन दे अंदर जिहड़ी विचार अगे आ रही है जिस भेद नू मैं जानना चाहुंदा हां ओ भेद भी तुसी दसना करो।
पातशाह और गुरन को परे ओ बैर जित पाए।
जिस तरह साहिब गुरु साहबान हुए हन गुरु साहबान पातशाह जी दा अते जो दुनियावी बादशाह मुगल बादशाह हुए हन गुरु साहबान दा ते बादशाह दा आपसी जिहड़ा वैर है ओ वैर किवें पिया ए वैर अगे किवें वधिया एदे बारे दसना करो।
क्यों पई तब मैं उसको भेद बतायो।
सिंह पंगो दसदे हन के फिर जिहड़ा सारा भेद सी किवें गुरु घर दे नाल इन्हां दा वैर वधिया जो दुनियावी मुगल बादशाह सन सच्चे पातशाह गुरु साहबान दे घर दे नाल इन्हां दी किवें वैर विरोधता वधी ओ जिहड़ा सारा हाल सी मैं कैप्टन मरे नू दसना कीता है।
गुरुअन सो जिम उने कमायो।
किवें उन्हां ने गुरुआं दे नाल छल कपट कीता किवें गुरु घर दे नाल वैर उन्हां ने वधाया ते किवें गुरु घर दे नाल दुष्ट बिरती दे नाल ओ विचरदे आए हन।
कदे राजी कदे गुस्से रहावे।
कदी ता उन्हां दे गुरु घर दे नाल सांझ बन जांदे सी कदे गुरु घर दे नाल ओ सांझ बना लैंदे सन राजी हो जांदे सन ते कदी ओ गुरु घर दे प्रति अपना जिहड़ा गुस्सा विखाउण लग पैंदे सन गुरु घर दे प्रति गुस्से विच आ जांदे सन।
सो चल जात नहीं सिर आवै।
इस तरह मुगल बादशाह जिवें एक पिछों दूजा हुंदे गए पर वैर उन्हां ने गुरु घर दे नाल मुकाया नहीं। एक बादशाह आया उस तों अगला बादशाह आया इसे तरह जिवें जिवें मुगल बादशाह आउंदे गए उन्हां ने गुरु घर दे नाल जिहड़ी वैर विरोधता एक वारी चल पई उन्हूं खत्म नहीं कीता ओ उसे तरह अगे पीढ़ी दर पीढ़ी चल दे आए।
राज नोरंगे सिर जब आयो।
इस प्रकार दे नाल जदों सारे राजे वारी वारी अपने तख्त ते बैठदे रहे राज करदे रहे चलदिआं चलदिआं जदों नरंगे दे कोल औरंगजेब दे कोल बादशाही आही औरंगजेब बादशाह बनिया तख्त ते बैठा।
बड़ो पाप उसके दिल पायो।
जिहड़ा वड्डा पाप सी ओ पाप केड़ा कि मैं इको जिहड़ा धर्म बनाउणा सारिआं नूं मुसलमान बना लैणा हिंदुआं नूं मुसलमान बनाउण दा पाप इहदे मन विच आ गया क्योंकि जदों औरंगजेब आप तख्त ते बैठा तेने अपने पिता नूं कैद विच पा लिया भरा दारा शको नूं खत्म कर दिता इस तरह दे नाल छल कपट करके भरा नूं मार के पिता नूं बाप नूं कैद विच पा के ए औरंगजेब बादशाह जिहड़ा सी तख्त ते बैठा सी और बादशाह औरंगजेब तख्त ते बैठदिआं मन दे विच ए ठान लई ए पाप उहदे मन विच आ गया कि किवें ना किवें मैं हिंदुआं नूं मुसलमान बना लैणा ਇੱਕੋ ਸਾਰੇ ਸੰਸਾਰ ਤੇ ਮੁਸਲਮਾਨ ਜਿਹੜੇ ਧਰਮ ਹੈ ਹੋਵੇਗਾ।
ਇਤਨੋ ਰੰਗ ਉਤ ਤੇਗ ਬਹਾਦਰ,
ਇਧਰ ਔਰੰਗਜ਼ੇਬ ਬਾਦਸ਼ਾਹ ਹੈ ਤੇ ਉਧਰ ਧਰਮ ਵਾਲੇ ਪਾਸੇ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਹਨ।
ਭਏ ਜਗਤ ਮੈਂ ਦਉ ਉਜਾਗਰ,
ਦੋਹਾਂ ਜਹਾਨਾਂ ਦੇ ਵਿੱਚ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਿਆਲੂ ਕਰਕੇ ਸਰਬ ਜੀਵਾਂ ਦੇ ਭਲੇ ਹਿੱਤ ਵਿਚਰਨ ਵਾਲੇ ਤੇ ਦਿਆਲੂ ਸੁਭਾਅ ਦੇ ਸਾਰਿਆਂ ਤੇ ਪਰਉਪਕਾਰ ਕਰਨ ਵਾਲੇ ਇਸ ਕਰਕੇ ਸੰਸਾਰ ਦੇ ਵਿੱਚ ਉਜਾਗਰ ਹੋਏ ਹਨ, ਜਾਣੇ ਗਏ ਹਨ। ਉਧਰ ਔਰੰਗਜ਼ੇਬ ਬਾਦਸ਼ਾਹ ਹੈ, ਔਰੰਗਜ਼ੇਬ ਬਾਦਸ਼ਾਹ ਆਪਣੇ ਪਾਪ ਕਰਮ ਕਰਕੇ ਅਤੇ ਦੁਸ਼ਟਤਾਈ ਵਾਲੀ ਬਿਰਤੀ ਰੱਖਣ ਕਰਕੇ ਸੰਸਾਰ ਦੇ ਵਿੱਚ ਉਜਾਗਰ ਹੋਇਆ ਹੈ।
ਦੋਹਰਾ ਹੁਤੋ ਨੌਰੰਗੇ ਪ੍ਰਣ ਕੀਓ, ਤਖਤ ਬੈਨ ਸੋ ਕਾਲ।
ਹੁਣ ਔਰੰਗਜ਼ੇਬ ਬਾਦਸ਼ਾਹ ਨੇ ਤਖਤ ਤੇ ਬੈਠਦਿਆਂ ਹੀ ਆਪਣੇ ਸਮੇਂ ਦੌਰਾਨ ਉਹ ਜਿਹੜਾ ਪ੍ਰਣ ਹੈ ਉਹ ਕਰਨਾ ਕੀਤਾ, ਇਹ ਸਹੁੰ ਖਾਧੀ ਕਿ ਮੈਂ ਹਿੰਦੂਆਂ ਨੂੰ ਮੁਸਲਮਾਨ ਬਣਾਉਣਾ, ਸਾਰੇ ਜਿਤਨੇ ਸੰਸਾਰ ਦੇ ਵਿੱਚ ਮੈਨੂੰ ਭਾਰਤ ਖੰਡ ਦੇ ਅੰਦਰ ਹਿੰਦੂ ਨਜ਼ਰ ਆ ਰਹੇ ਹਨ ਉਹਨਾਂ ਸਾਰਿਆਂ ਨੂੰ ਮੈਂ ਮੁਸਲਮਾਨ ਬਣਾਵਾਂਗਾ, ਇਸ ਨੇ ਕਸਮ ਖਾਧੀ ਹੈ।
ਤੁਰਕ ਕਰੋ ਸਭ ਹਿੰਦੂਆਂ ਸੂਬੇ ਬਾਈਆਂ ਪਾਲ।
ਹੁਣ 22 ਸੂਬੇ ਸਨ, ਇਹ ਕਹਿਣ ਲੱਗਾ ਕਿ ਹੁਣ ਇਹਨਾਂ 22 ਸੂਬਿਆਂ ਦੇ ਵਿੱਚੋਂ ਮੈਂ ਭਾਲ ਕਰਕੇ ਇਹਨਾਂ ਹਿੰਦੂਆਂ ਨੂੰ ਲੱਭ ਕੇ ਜਿੱਥੇ ਜਿੱਥੇ ਵੀ ਮੇਰਾ ਰਾਜ ਹੈ 22 ਸੂਬੇ ਮੈਂ ਕਾਇਮ ਕੀਤੇ ਹਨ, ਉਹਨਾਂ ਸੂਬਿਆਂ ਦੇ ਵਿੱਚੋਂ ਹਿੰਦੂਆਂ ਨੂੰ ਲੱਭ ਕੇ ਮੈਂ ਇਹਨਾਂ ਨੂੰ ਮੁਸਲਮਾਨ ਬਣਾਵਾਂਗਾ, ਤੁਰਕ ਬਣਾ ਦੇਵਾਂਗਾ।
ਜੋ ਪਈ ਤੇਗ ਬਹਾਦਰ ਬੱਡ ਬਲ ਧਾਰੀ।
ਉਧਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਵੱਡੇ ਸ਼ਕਤੀਸ਼ਾਲੀ ਪਰਉਪਕਾਰੀ ਸਾਰੀਆਂ ਤਾਕਤਾਂ ਦੇ ਮਾਲਕ ਹੋਏ ਹਨ।
ਪ੍ਰਗਟ ਪਈ ਗੱਲ ਦੁਨੀਆ ਸਾਰੀ,
ਸਾਰੀ ਦੁਨੀਆ ਦੇ ਵਿੱਚ ਇਹ ਗੱਲ ਪ੍ਰਗਟ ਹੋ ਗਈ, ਸਾਰੇ ਪਾਸੇ ਗੱਲ ਬਿਤਤ ਹੋ ਗਈ ਕਿ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਹਾਂ ਸ਼ਕਤੀਸ਼ਾਲੀ ਹਨ, ਸਾਰੀਆਂ ਸ਼ਕਤੀਆਂ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਕੋਲ ਹਨ।
ਜਾਪੈ ਆਏ ਪਰੇ ਕੋ ਦੁੱਖ,
ਜਿਹਦੇ ਉੱਤੇ ਕਿਤੇ ਕੋਈ ਦੁੱਖ ਦੀ ਘੜੀ ਆ ਜਾਵੇ, ਕੋਈ ਵਿਪਤਾ ਬਣ ਆਵੇ, ਜਿਸ ਮਨੁੱਖ ਤੇ ਕੋਈ ਐਸਾ ਸਮਾਂ ਬਣ ਜਾਵੇ, ਕੋਈ ਦੁੱਖ ਦੀ ਘੜੀ ਬਣ ਆਵੇ, ਕੋਈ ਐਸੀ ਵਿਪਤਾ ਆਣ ਪਵੇ,
ਪਰੇ ਚਰਨ ਮੈਂ ਹੋਵੇ ਸੁਖ।
ਦੁਖੀ ਮਨੁੱਖ ਜਿਹਦੇ ਉੱਤੇ ਕੋਈ ਦੁੱਖ ਆਇਆ ਹੋਵੇ, ਕੋਈ ਵਿਪਤਾ ਦੀ ਘੜੀ ਆਈ ਹੋਵੇ, ਉਹ ਜਦੋਂ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸ਼ਰਨ ਦੇ ਵਿੱਚ ਆ ਜਾਵੇ ਤੇ ਉਹਦੇ ਸਾਰੇ ਦੁੱਖ ਦੂਰ ਸਤਿਗੁਰੂ ਜੀ ਕਰਕੇ ਸੁੱਖਾਂ ਦੇ ਬਖਸ਼ਿਸ਼ ਕਰ ਦਿੰਦੇ ਹਨ।
ਦੁਨੀਆ ਮਤਲਬ ਸੁਖ ਕੀ ਸਾਰੀ,
ਦੁਨੀਆ ਜਿਹੜੀ ਇਹ ਸਾਰੀ ਮਤਲਬ ਦੀ ਹੈ। ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੂ ਦਿਸ ਘੇਰੈ, ਵਿਪਤ ਭਰੀ ਸਭ ਹੀ ਸੰਗ ਛਾੜਤ, ਕੋ ਨਯਾਵਤ ਨੇਰਾ। ਇਹ ਦੁਨੀਆ ਸਾਰੀ ਜਿਹੜੀ ਮਤਲਬ ਦੀ ਹੈ, ਜਦੋਂ ਮਤਲਬ ਪੂਰਾ ਹੁੰਦਾ ਹੋਵੇ ਉਦੋਂ ਨੇੜੇ ਢੁਕ ਢੁਕ ਬਹਿੰਦੇ ਹਨ ਜਦੋਂ ਸੁਖ ਹੋਵੇ, ਤੇ ਜਦੋਂ ਕਿਤੇ ਕਿਸੇ ਮਨੁੱਖ ਤੇ ਵਿਪਤਾ ਆ ਜਾਵੇ, ਕਿਤੇ ਦੁੱਖ ਦੀ ਘੜੀ ਆ ਜਾਵੇ, ਤੇ ਆਪਣੇ ਅਖਵਾਉਣ ਵਾਲੇ ਬਹੁਤੀ ਮਿੱਤਰਤਾ ਜਤਾਉਣ ਵਾਲੇ ਸਾਰੇ ਜਿਹੜੇ ਦੌੜ ਜਾਂਦੇ ਹਨ, ਭੱਜ ਜਾਂਦੇ ਹਨ, ਕਿਸੇ ਕੰਮ ਨਹੀਂ ਆਉਂਦੇ।
ਆਵੇ ਸ਼ਰਨੀ ਜੈ ਪੈ ਪਾਰੀ,
ਜਿਹੜਾ ਫਿਰ ਚੱਲ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਭਾਰੀ ਜੋ ਗੁਰੂ ਸਮਰੱਥ ਗੁਰੂ ਹਨ, ਜਿਹੜਾ ਚੱਲ ਕੇ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸ਼ਰਨ ਦੇ ਵਿੱਚ ਆ ਜਾਵੇ।
ਲਗਤ ਚਰਨ ਹੋਏ ਤੁਰਤ ਸੁਖਾਰੇ,
ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਆਉਂਦਿਆਂ ਕੋਈ ਦੇਰੀ ਨਹੀਂ ਲੱਗਦੀ, ਉਹ ਸੁਖੀ ਹੋ ਜਾਂਦਾ, ਤਿਲ ਮਾਤਰ ਦਾ ਵੀ ਸਮਾਂ ਨਹੀਂ ਲੱਗਦਾ, ਜਦੋਂ ਸਤਿਗੁਰੂ ਜੀ ਦੇ ਆ ਕੇ ਉਹ ਦੁਖੀ ਜੀਵ ਚਰਨ ਪਰਸਦਾ, ਸਤਿਗੁਰੂ ਜੀ ਦੀ ਸ਼ਰਨ ਦੇ ਵਿੱਚ ਆ ਜਾਂਦਾ ਤੇ ਸਤਿਗੁਰ ਪਾਤਸ਼ਾਹ ਜੀ ਤਤ ਛਣ ਦੇ ਵਿੱਚ ਉਹਦਾ ਸਾਰਾ ਦੁੱਖ ਦੂਰ ਕਰ ਦਿੰਦੇ ਹਨ, ਸੁੱਖਾਂ ਦੇ ਨਾਲ ਜੀਵਨ ਭਰ ਦਿੰਦੇ ਹਨ।
ਪ੍ਰਗਟ ਪਾਈਏ ਗੱਲ ਜਗ ਸਾਰੇ,
ਇਹ ਜਿਹੜੀ ਗੱਲ ਹੈ ਇਹ ਸਾਰੇ ਜਗ ਦੇ ਵਿੱਚ ਪ੍ਰਗਟ ਹੋ ਗਈ, ਸਾਰਿਆਂ ਨੇ ਜਾਣ ਲਈ ਹੈ ਕਿ ਸਤਿਗੁਰੂ ਪਾਤਸ਼ਾਹ ਜੀ ਦੀ ਸ਼ਰਨ ਦੇ ਵਿੱਚ ਆਉਣ ਦੇ ਨਾਲ ਜੀਵ ਨੂੰ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ।
ਦੋਹਰਾ ਚਲੀ ਕਹਾਵਤ ਸਭ ਜਗੈ, ਯੇ ਸਾਚੋ ਅਵਤਾਰ।
ਸਾਰੇ ਸੰਸਾਰ ਦੇ ਵਿੱਚ, ਸਾਰੇ ਜਗ ਦੇ ਵਿੱਚ ਗੱਲ ਹੋਣ ਲੱਗ ਪਈ, ਜਿੱਥੇ ਕਿੱਥੇ ਸਾਰੇ ਆਪਸ ਦੇ ਵਿੱਚ ਗੱਲਾਂ ਕਰਨ ਲੱਗੇ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਨੌਵੀਂ ਜੋਤ, ਇਹ ਸਾਚੋ ਅਵਤਾਰ, ਇਹ ਦੁਨੀਆਂ ਦੇ ਵਿੱਚ ਸੰਸਾਰ ਦੇ ਵਿੱਚ ਸੱਚੀ ਅਵਤਾਰ ਆਏ ਹਨ।
ਸਰਨੀ ਆਵੇ ਜੋ ਉਸੇ, ਸੋ ਉਤਰੇ ਪਾਰ।
ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ ਇਸ ਘਰ ਦਾ ਬਿਰਧ ਹੈ, ਜਿਹੜਾ ਗੁਰੂ ਦੀ ਸ਼ਰਨ ਦੇ ਵਿੱਚ ਚੱਲ ਕੇ ਆ ਜਾਂਦਾ, ਸਤਿਗੁਰ ਪਾਤਸ਼ਾਹ ਜੀ ਉਹਦਾ ਪਾਰ ਉਤਾਰਾ ਕਰ ਦਿੰਦੇ ਹਨ, ਸੰਸਾਰ ਭਵਜਲ ਤੋਂ ਤਾਰ ਦਿੰਦੇ ਹਨ, ਮੁਕਤ ਕਰ ਦਿੰਦੇ ਹਨ।
ਜੋ ਪਈ ਤੋਲੋ ਤੁਰਕਨ ਪਾਇਓ ਜੋਰ।
ਉਸ ਵਕਤ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸਮੇਂ ਇਧਰ ਤੁਰਕਾਂ ਦਾ ਰਾਜ ਸੀ ਤੇ ਚਾਰੇ ਪਾਸੇ ਇਨ੍ਹਾਂ ਤੁਰਕਾਂ ਦਾ ਜ਼ੋਰ ਸੀ।
ਮੁਸਲਮਾਨ ਕਰੇ ਹਿੰਦੂਆਂ ਟੋਰ।
ਸਾਰੇ ਪਾਸੇ ਇਨ੍ਹਾਂ ਦਾ ਜ਼ੋਰ ਹੋਣ ਕਰਕੇ, ਮੁਗਲਾਂ ਦਾ ਰਾਜ ਹੋਣ ਕਰਕੇ, ਹੁਣ ਇਹ ਟੋਲ ਟੋਲ ਕੇ ਭਾਲ ਭਾਲ ਕੇ ਹਿੰਦੂਆਂ ਨੂੰ ਜਬਰੀ ਮੁਸਲਮਾਨ ਬਣਾਉਣ ਲੱਗੇ ਹਨ।
ਤੋ ਹਿੰਦੂਆਂ ਕੋ ਚਿੰਤਾ ਪਰੀ।
ਉਧਰ ਜਿਹੜੇ ਹੁਣ ਹਿੰਦੂ ਸਨ, ਜਦੋਂ ਹਿੰਦੂਆਂ ਨੂੰ ਜਬਰੀ ਮੁਸਲਮਾਨ ਬਣਾਇਆ ਜਾਣ ਲੱਗਾ, ਇਨ੍ਹਾਂ ਦਾ ਧਰਮ ਤਬਦੀਲ ਕੀਤਾ ਜਾਣ ਲੱਗਾ, ਤਾਂ ਹੁਣ ਇਨ੍ਹਾਂ ਦੇ ਮਨ ਦੇ ਅੰਦਰ ਭਾਰੀ ਚਿੰਤਾ ਹੋਈ, ਬੜੇ ਚਿੰਤਾਤੁਰ ਹੋਏ ਹਨ, ਚਿੰਤਾ ਦੇ ਵਿੱਚ ਡੁੱਬੇ ਹਨ।
ਮਸਲਤ ਇਉਂ ਤਬ ਹਿੰਦੂਆਂ ਨੇ ਕਰੀ।
ਹੁਣ ਇਸ ਪ੍ਰਕਾਰ ਦੇ ਨਾਲ ਜਦੋਂ ਇਨ੍ਹਾਂ ਤੇ ਇਹ ਕਹਿਰ ਵਰਤਣ ਲੱਗਾ, ਤਾਂ ਇਨ੍ਹਾਂ ਨੇ ਆਪਸ ਦੇ ਵਿੱਚ ਮਿਲ ਕੇ, ਜਿਹੜੇ ਕੁਛ ਸਿਆਣੇ ਹਿੰਦੂ ਸਨ, ਇਨ੍ਹਾਂ ਨੇ ਮਿਲ ਕੇ ਆਪਸ ਦੇ ਵਿੱਚ ਸਲਾਹ ਕੀਤੀ, ਮਸ਼ਵਰਾ ਕੀਤਾ ਹੈ।
ਗੱਲ ਲਗਾਈਏ ਬ੍ਰਹਮਣ ਸੀਸ।
ਕਹਿਣ ਲੱਗੇ ਜੋ ਆਪਣੇ ਉੱਤੇ ਕਹਿਰ ਵਰਤ ਰਿਹਾ ਹੈ, ਜੋ ਆਪਣਾ ਧਰਮ ਤਬਦੀਲ ਕੀਤਾ ਜਾ ਰਿਹਾ ਹੈ, ਸਾਨੂੰ ਜਬਰੀ ਮੁਸਲਮਾਨ ਬਣਾਇਆ ਜਾ ਰਿਹਾ ਹੈ, ਤੇ ਇਹ ਜਿਹੜਾ ਸਾਰਾ ਦੋਸ਼ ਹੈ ਇਹ ਆਪਾਂ ਬ੍ਰਾਹਮਣਾਂ ਦੇ ਸਿਰ ਤੇ ਮੜ ਦਈਏ। ਬ੍ਰਾਹਮਣ ਜਿਨ੍ਹਾਂ ਜਿਹੜੇ ਸਾਡੇ ਗੁਰੂ ਅਖਵਾਉਂਦੇ ਹਨ, ਜਿਨ੍ਹਾਂ ਦੇ ਰਾਹੀਂ ਉਪਦੇਸ਼ ਲੈ ਕੇ ਅਸੀਂ ਅੱਗੇ ਚੱਲਦੇ ਹਾਂ, ਵਿਚਰਦੇ ਹਾਂ, ਇਹ ਜਿਹੜਾ ਸਾਰਾ ਦੋਸ਼ ਹੈ ਅਸੀਂ ਉਹਨਾਂ ਬ੍ਰਾਹਮਣਾਂ ਸਿਰ ਮੜ ਦਈਏ, ਤਾਂ ਕਿ ਸਾਡਾ ਬਚਾ ਹੋ ਜਾਵੇ।
ਜੋ ਉਨਕੀ ਕੱਚ ਮਨ ਜਗਦੀਸ।
ਕਿਉਂਕਿ ਜਿਹੜੇ ਬ੍ਰਾਹਮਣ ਹਨ ਇਹ ਕਹਿੰਦੇ ਅਸੀਂ ਬ੍ਰਹਮਾ ਦੇ ਮੁਖ ਦੇ ਵਿੱਚੋਂ ਨਿਕਲੇ ਹਾਂ, ਆਪਣੇ ਆਪ ਨੂੰ ਬ੍ਰਹਮਾ ਦੇ ਮੁਖ ਦੇ ਵਿੱਚੋਂ ਨਿਕਲੇ ਹੋਏ ਤੇ ਬੜੇ ਗਿਆਨਵਾਨ ਦੱਸਦੇ ਹਨ, ਇਸ ਕਰਕੇ ਹੋ ਸਕਦਾ ਜਦੋਂ ਇਹ ਗੱਲ ਇਨ੍ਹਾਂ ਤੇ ਆਵੇਗੀ ਤੇ ਇਹ ਪਰਮੇਸ਼ਰ ਦੇ ਅੱਗੇ ਪੁਕਾਰ ਕਰਨਗੇ, ਉਹ ਜਗਦੀਸ਼ ਪਰਮੇਸ਼ਰ ਧਰਤੀ ਦਾ ਜੋ ਮਾਲਕ ਹੈ, ਹੋ ਸਕਦਾ ਇਨ੍ਹਾਂ ਦੀ ਪੁਕਾਰ ਸੁਣ ਲਵੇ ਤੇ ਸਾਡਾ ਖਹਿੜਾ ਛੁੱਟ ਜਾਵੇ।
ਹਿੰਦੂ ਗਰੀਬਨ ਨੇ ਹੱਥ ਜੋੜੇ।
ਇਸ ਪ੍ਰਕਾਰ ਦੇ ਨਾਲ ਆਪਸ ਦੇ ਵਿੱਚ ਸਲਾਹ ਮਸ਼ਵਰਾ ਕਰਕੇ ਸਾਰੀ ਵਿਉਂਤ ਬੰਦੀ ਬਣਾ ਕੇ ਇਹ ਜਿਹੜੇ ਸਾਰੇ ਹਿੰਦੂ ਸਨ ਬੜੇ ਗਰੀਬ ਬਣ ਕੇ ਤੇ ਜਾ ਕੇ ਬਾਦਸ਼ਾਹ ਦੇ ਕੋਲ ਖੜੇ ਹੋਏ ਹਨ ਕਟਹਿਰੇ ਦੇ ਵਿੱਚ
ਨੌ ਰੰਗੇ ਅੱਗੇ ਖੜੇ ਪਏ ਸੋੜੇ
ਸੌੜੇ ਹੋ ਕੇ ਬੜੇ ਨਿਮਰਤਾ ਦੇ ਬੜੇ ਅਧੀਨਗੀ ਦੇ ਵੱਸ ਹੋ ਕੇ ਫਿਕਰਮੰਦ ਹੋਏ ਹੁਣ ਔਰੰਗਜ਼ੇਬ ਬਾਦਸ਼ਾਹ ਦੇ ਕੋਲ ਪਹੁੰਚੇ ਹਨ
ਹਮ ਹੈ ਬ੍ਰਾਹਮਣੋ ਕੇ ਅਧੀਨ
ਹੁਣ ਬੜੇ ਡਰੇ ਹੋਏ ਤੇ ਦੋਵੇਂ ਹੱਥ ਜੋੜ ਕੇ ਡਰ ਦੇ ਵਿੱਚ ਇਨ੍ਹਾਂ ਨੇ ਬਾਦਸ਼ਾਹ ਨੂੰ ਕਿਹਾ ਔਰੰਗਜ਼ੇਬ ਨੂੰ ਔਰੰਗਜ਼ੇਬ ਬਾਦਸ਼ਾਹ ਨੂੰ ਕਹਿਣ ਲੱਗੇ ਕਿ ਅਸੀਂ ਤਾਂ ਬ੍ਰਾਹਮਣਾਂ ਦੇ ਅਧੀਨ ਹਾਂ ਸਾਡੇ ਵੱਸ ਦੇ ਵਿੱਚ ਕੁਛ ਨਹੀਂ ਅਸੀਂ ਬ੍ਰਾਹਮਣਾਂ ਦੇ ਅਧੀਨ ਹਾਂ
ਉਨਕੋ ਲਿਆਵੋ ਪਹਿਲੇ ਦੀਨ
ਜੇਕਰ ਬਾਦਸ਼ਾਹ ਤੁਸੀਂ ਉਨ੍ਹਾਂ ਬ੍ਰਾਹਮਣਾਂ ਨੂੰ ਦੀਨ ਕਬੂਲ ਕਰਵਾ ਲਵੋ ਜੇ ਤੁਸੀਂ ਉਨ੍ਹਾਂ ਨੂੰ ਮੁਸਲਮਾਨ ਪਹਿਲੇ ਬਣਾ ਲਵੋ
ਹਮ ਪੀ ਹੋਵੇ ਤਿਸੇ ਦੀਨ
ਜਿਹੜਾ ਹੁਣ ਤੁਸੀਂ ਸਾਰਾ ਜ਼ੋਰ ਸਾਡੇ ਉੱਤੇ ਲਗਾਇਆ ਹੋਇਆ ਇੰਨੇ ਸਾਰੇ ਹਿੰਦੂ ਜੋ ਬਹੁਤ ਸਾਰੇ ਗਿਣਤੀ ਦੇ ਵਿੱਚ ਹਨ ਤੁਹਾਨੂੰ ਬੜੀ ਮਿਹਨਤ ਕਰਨੀ ਪੈ ਰਹੀ ਹੈ ਮੁਸਲਮਾਨ ਬਣਾਉਣ ਦੇ ਲਈ ਤੇ ਜੇਕਰ ਤੁਸੀਂ ਬ੍ਰਾਹਮਣਾਂ ਨੂੰ ਮੁਸਲਮਾਨ ਬਣਾ ਲਵੋ ਤੇ ਬ੍ਰਾਹਮਣ ਜਦੋਂ ਮੁਸਲਮਾਨ ਬਣ ਜਾਣਗੇ ਅਸੀਂ ਤਾਂ ਬ੍ਰਾਹਮਣਾਂ ਦੇ ਵੱਸ ਹਾਂ ਤੇ ਅਸੀਂ ਸਾਰੇ ਹੀ ਦੀਨ ਕਬੂਲ ਕਰ ਲਵਾਂਗੇ ਆ ਕੇ ਸ਼ਰ੍ਹਾ ਦੇ ਵਿੱਚ ਪੈ ਜਾਵਾਂਗੇ
ਗਰੀਬ ਹਿੰਦੂਆਂ ਨਿਓ ਛਲ ਕੀਨ
ਇਹ ਬੜੇ ਜਿਹੜੇ ਗਰੀਬ ਬਣ ਕੇ ਗਏ ਸਨ ਇਹ ਜਿਹੜੇ ਸਾਰੇ ਹਿੰਦੂ ਇਕੱਠੇ ਹੋ ਕੇ ਗਏ ਤੇ ਇਨ੍ਹਾਂ ਨੇ ਇਸ ਪ੍ਰਕਾਰ ਦੇ ਨਾਲ ਦੀਨ ਹੋ ਕੇ ਉੱਥੇ ਜਿਹੜੀ ਗੱਲ ਬਾਦਸ਼ਾਹ ਨੂੰ ਕਹਿਣਾ ਕੀਤੇ ਹੈ ਛਲ ਕੀਤਾ ਹੈ
ਆਪਨ ਲੀਨੀ ਗੈਲ ਛੁੜਾਏ
ਇਸ ਪ੍ਰਕਾਰ ਦੇ ਨਾਲ ਇਹ ਛਲ ਵਾਲੀ ਬਿਰਤੀ ਨੂੰ ਕਰਕੇ ਬਾਦਸ਼ਾਹ ਦੇ ਨਾਲ ਐਸੀ ਵਿਚਾਰ ਕਰਕੇ ਆਪਣਾ ਇਨ੍ਹਾਂ ਨੇ ਪਿੱਛਾ ਛੁਡਾ ਲਿਆ ਇਹ ਜਿਹੜੀ ਗੱਲ ਸੀ ਸਾਰੀ ਬ੍ਰਾਹਮਣਾਂ ਦੇ ਗੱਲ ਪਾ ਦਿੱਤੇ ਆਪਣਾ ਖੇੜਾ ਛੁਡਾਉਣਾ ਕੀਤਾ ਹੈ
ਬ੍ਰਾਹਮਣ ਗੱਲ ਪਾਏ ਦਈ ਬਲਾਏ
ਜਿਹੜੀ ਸਾਰੀ ਬਲਾ ਸੀ ਇਨ੍ਹਾਂ ਹਿੰਦੂਆਂ ਨੇ ਮਿਲ ਕੇ ਬਾਦਸ਼ਾਹ ਦੇ ਕੋਲ ਪਹੁੰਚ ਕਰਕੇ ਬ੍ਰਾਹਮਣਾਂ ਦੇ ਗੱਲ ਪਾ ਦਿੱਤੀ ਹੈ
ਸਭ ਉਨ ਲੀਨੋ ਬ੍ਰਾਹਮਣ ਬੁਲਾਏ
ਹੁਣ ਔਰੰਗਜ਼ੇਬ ਬਾਦਸ਼ਾਹ ਵੀ ਸੋਚਦਾ ਮਨ ਅੰਦਰ ਕਿ ਮੈਨੂੰ ਜ਼ਰੂਰ ਇੰਨੀ ਤਾਕਤ ਲਾਉਣ ਦੀ ਕੀ ਲੋੜ ਹੈ ਇੰਨਾ ਸਮਾਂ ਲਾਉਣ ਦੀ ਕੀ ਲੋੜ ਹੈ ਜੇ ਬ੍ਰਾਹਮਣ ਤਾਂ ਗਿਣਤੀ ਵਿਚ ਥੋੜੇ ਹਨ ਹਿੰਦੂ ਬਹੁਤੇ ਹਨ ਜੇਕਰ ਮੈਂ ਕੁਛ ਸਮਾਂ ਲਾ ਕੇ ਬੜੀ ਛੇਤੀ ਦੇ ਨਾਲ ਬ੍ਰਾਹਮਣਾਂ ਨੂੰ ਮੁਸਲਮਾਨ ਬਣਾ ਲਵਾਂ ਤੇ ਸਾਰੇ ਹਿੰਦੂ ਆਪੇ ਮੁਸਲਮਾਨ ਬਣ ਜਾਣਗੇ ਮੈਂ ਤਾਂ ਇਹ ਸਮੇਂ ਦੀ ਉਡੀਕ ਵਿਚ ਸੀ ਕਿ ਕਿਸੇ ਇੱਕ ਦਾ ਮੈਨੂੰ ਪੱਲਾ ਫੜਾ ਦੇਣ ਜਿਹਦੇ ਨਾਲ ਇਹ ਸਾਰੇ ਹੀ ਮੁਸਲਮਾਨ ਬਣ ਜਾਣਗੇ ਹੁਣ ਸਾਰੇ ਬ੍ਰਾਹਮਣਾਂ ਨੂੰ ਆਪਣੇ ਕੋਲ ਬੁਲਾਉਣਾ ਕੀਤਾ
ਮੁਸਲਮਾਨੋ ਕਯੋ ਸੁਣਾਏ
ਜਦੋਂ ਸਾਰੇ ਬ੍ਰਾਹਮਣਾਂ ਨੂੰ ਕੋਲ ਬੁਲਾਇਆ ਬ੍ਰਾਹਮਣਾਂ ਨੂੰ ਕੋਲ ਬੁਲਾ ਕੇ ਔਰੰਗਜ਼ੇਬ ਬਾਦਸ਼ਾਹ ਕਹਿਣ ਲੱਗਾ ਮੈਂ ਤੁਹਾਨੂੰ ਮੁਸਲਮਾਨ ਬਣਾਉਣਾ ਚਾਹੁੰਦਾ ਹਾਂ
ਜੋ ਚਾਹੋ ਲਹੋ ਮੋਏ ਤੇ ਆਏ
ਇਹਨਾਂ ਨੂੰ ਲਾਲਚ ਵੀ ਦਿੱਤਾ ਔਰੰਗਜ਼ੇਬ ਬਾਦਸ਼ਾਹ ਨੇ ਕਹਿਣ ਲੱਗਾ ਕਿ ਜੋ ਵੀ ਤੁਹਾਨੂੰ ਚਾਹੀਦਾ ਹੈ ਧਨ ਦੌਲਤ ਜ਼ਮੀਨ ਜਾਇਦਾਦ ਜੋ ਵੀ ਤੁਹਾਨੂੰ ਚਾਹੀਦਾ ਹੈ ਤੁਸੀਂ ਮੇਰੇ ਕੋਲੋਂ ਲੈ ਲਵੋ ਪਰ ਮੁਸਲਮਾਨ ਬਣ ਜਾਵੋ
ਬਿਰਤ ਤੁਰਕਨ ਗੈਲ ਦਿਓ ਲਗਾਏ
ਇਸ ਪ੍ਰਕਾਰ ਦੇ ਨਾਲ ਜਿਹੜੀ ਤੁਹਾਡੀ ਉਪਜੀਵਿਕਾ ਹੈ ਉਹ ਤੁਹਾਡੀ ਮੈਂ ਮੁਸਲਮਾਨਾਂ ਪਿੱਛੇ ਨਾਲ ਜਦੋਂ ਤੁਸੀਂ ਮੁਸਲਮਾਨ ਬਣ ਜਾਵੋਗੇ ਤੁਹਾਡੀ ਸਾਰੀ ਰੋਜੀ ਰੋਟੀ ਦਾ ਪ੍ਰਬੰਧ ਕਰ ਦੇਵਾਂਗਾ
ਨਹੀਂ ਮੁਲਕ ਤਜ ਜਾਓ ਪਾਰ
ਜੇਕਰ ਤੁਸੀਂ ਮੁਸਲਮਾਨ ਨਹੀਂ ਬਣਨਾ ਤੁਸੀਂ ਸ਼ਰ੍ਹਾ ਦੇ ਵਿੱਚ ਨਹੀਂ ਆਉਣਾ ਤੇ ਮੇਰਾ ਦੇਸ਼ ਛੱਡ ਕੇ ਕਿਤੇ ਹੋਰ ਦੂਰ ਦੁਰਾਡੇ ਚਲੇ ਜਾਓ
ਮੁਲਕ ਰਹੋ ਮੋਏ ਮੈਂ ਦਿਓ ਮਾਰ
ਜੇਕਰ ਤੁਸੀਂ ਮੇਰੀ ਗੱਲ ਨਾ ਮੰਨੀ ਮੁਸਲਮਾਨ ਨਾ ਬਣੇ ਤੇ ਦੂਜਾ ਮੇਰਾ ਦੇਸ਼ ਵੀ ਛੱਡ ਕੇ ਨਾ ਗਏ ਜੇ ਮੇਰੇ ਦੇਸ਼ ਦੇ ਵਿੱਚ ਰਹਿਣਾ ਕੀਤਾ ਤੇ ਮੈਂ ਤੁਹਾਨੂੰ ਜਿੰਦਾ ਨਹੀਂ ਛੱਡਾਂਗਾ ਮਾਰ ਮੁਕਾਵਾਂਗਾ ਖਤਮ ਕਰ ਦੇਵਾਂਗਾ
ਦੋਹਰਾ ਸਭ ਸੁਨ ਭਏ ਸੋ ਸਿਆਮ ਰੰਗ ਜਨ ਮਰ ਗਇਓ ਪਰਵਾਰ।
ਜਦੋਂ ਬਾਦਸ਼ਾਹ ਨੇ ਇਸ ਪ੍ਰਕਾਰ ਦੇ ਨਾਲ ਇਹਨਾਂ ਨੂੰ ਕਿਹਾ ਕਿ ਜਾਂ ਤਾਂ ਮੁਸਲਮਾਨ ਬਣ ਜਾਵੋ ਜਾਂ ਮੇਰਾ ਦੇਸ਼ ਛੱਡ ਕੇ ਚਲੇ ਜਾਵੋ, ਜੇ ਮੇਰੇ ਦੇਸ਼ ਵਿਚ ਰਹੋਗੇ ਤੇ ਮੈਂ ਤੁਹਾਨੂੰ ਜਿੰਦਾ ਨਹੀਂ ਛੱਡਾਂਗਾ। ਇਹ ਗੱਲ ਸੁਣ ਕੇ ਇਨ੍ਹਾਂ ਦੇ ਮਨ ਜਿਹੜੇ ਚਿਹਰੇ ਦਾ ਰੰਗ ਸੀ ਉਹ ਕਾਲਾ ਸ਼ਾਹ ਹੋ ਗਿਆ, ਮਾਨੋ ਜਿਵੇਂ ਕਿਤੇ ਕਿਸੇ ਪਰਿਵਾਰ ਦੇ ਬਹੁਤਾਤ ਦੇ ਵਿਚ ਬਹੁਤੇ ਮੈਂਬਰਾਂ ਦੀ ਮੌਤ ਹੋ ਜਾਵੇ ਤੇ ਬਾਕੀ ਬਚੇ ਮੈਂਬਰ ਜਿਹੜੇ ਗਮਗੀਨ ਹੋ ਜਾਂਦੇ ਹਨ, ਉਹਨਾਂ ਦੇ ਚਿਹਰੇ ਦਾ ਰੰਗ ਉੱਡ ਜਾਂਦਾ, ਕਾਲਾ ਸ਼ਾਹ ਹੋ ਜਾਂਦਾ, ਪਿਲੱਤਣ ਛਾ ਜਾਂਦੀ ਹੈ। ਇਸੇ ਤਰ੍ਹਾਂ ਹੀ ਇਨ੍ਹਾਂ ਦੀ ਹਾਲਤ ਬਣੀ ਬ੍ਰਾਹਮਣਾਂ ਦੇ, ਇਨ੍ਹਾਂ ਦਾ ਜਿਹੜਾ ਰੰਗ ਸੀ ਉਹ ਕਾਲਾ ਸ਼ਾਹ ਹੋ ਗਿਆ, ਚਿਹਰੇ ਤੇ ਪਲੱਤਣ ਸ਼ਾਹ ਵੀ ਸਹਿਮ ਗਏ ਹਨ।
ਇੱਕ ਦਿਸ਼ ਹੋਏ ਤਜਾਏ ਤਜ ਜਾਈਏ ਕਾ ਸੰਸਾਰ।
ਕਹਿੰਦੇ ਵੀ ਜੇਕਰ ਤਾਂ ਇੱਕ ਦਿਸ਼ਾ ਦੇ ਵਿੱਚ ਇੱਕ ਪਾਸੇ ਦੇ ਵਿੱਚ ਮੁਸਲਮਾਨ ਰਹਿੰਦੇ ਹੋਣ, ਬਾਕੀ ਹੋਰ ਕਿਤੇ ਹਿੰਦੂ ਜਾਂ ਹੋਰ ਜਾਤੀ ਦੇ ਲੋਕ ਰਹਿੰਦੇ ਹੋਣ ਤੇ ਅਸੀਂ ਉੱਥੇ ਚਲੇ ਜਾਈਏ, ਆਪਣਾ ਬਚਾਅ ਕਰ ਲਈਏ, ਪਰ ਸਾਰੇ ਪਾਸੇ ਇਨ੍ਹਾਂ ਦਾ ਰਾਜ ਹੈ, ਚਾਰੇ ਪਾਸੇ ਇਨ੍ਹਾਂ ਦੀ ਬਹੁਤ ਗਿਣਤੀ ਹੈ, ਜਾਈਏ ਤੇ ਜਾਈਏ ਕਿੱਥੇ, ਸਾਰੇ ਸੰਸਾਰ ਦੇ ਵਿੱਚ ਮੁਸਲਮਾਨ ਫੈਲੇ ਹੋਏ ਹਨ।
ਜੋ ਪਈ ਬ੍ਰਾਹਮਣ ਬਣੀ ਬੋ ਔਖੀ ਬਾਤ।
ਬ੍ਰਾਹਮਣਾਂ ਦੇ ਵਾਸਤੇ ਬੜੀ ਔਖੀ ਗੱਲ ਹੋ ਗਈ, ਬੜਾ ਔਖਾ ਉਹਨਾਂ ਨੂੰ ਸਾਰੇ ਪਾਸੇ ਜਿਹੜਾ ਸੀ ਇਹ ਜਾਪਣ ਲੱਗਾ ਕਿ ਇਹ ਸਮਾਂ ਕਿੱਦਾਂ ਹੁਣ ਬਤੀਤ ਕਰਾਂਗੇ, ਜਾਈਏ ਤਾਂ ਕਿੱਥੇ ਜਾਈਏ ਜਿੱਥੇ ਸਾਡਾ ਬਚਾਅ ਹੋ ਜਾਵੇ। ਬੜੀ ਜਿਹੜੀ ਔਖੀ ਗੱਲ ਬਣੀ ਹੈ ਇਨ੍ਹਾਂ ਬ੍ਰਾਹਮਣਾਂ ਦੇ ਵਾਸਤੇ।
ਨਾ ਕਿਛ ਸੁੱਜੇ ਦਿਨ ਔਰ ਰਾਤ।
ਦਿਨ ਰਾਤ ਇਨ੍ਹਾਂ ਨੂੰ ਕੁਝ ਸੁੱਜਦਾ ਨਹੀਂ, ਬੜੀਆਂ ਗਿਣਤੀਆਂ ਗਿਣਦੇ ਹਨ, ਬੜੀਆਂ ਸੋਚਾਂ ਸੋਚਦੇ ਹਨ, ਪਰ ਕੋਈ ਵੀ ਸੋਚ ਕਿਤੇ ਕੰਮ ਨਹੀਂ ਕਰਦੇ, ਦਿਨੇ ਰਾਤ ਇਨ੍ਹਾਂ ਨੂੰ ਕੁਝ ਸੁਝਦਾ ਨਹੀਂ ਹੈ।
ਬਾਮਨ ਨੇ ਕੱਚ ਅਰਸ ਕੀਓ।
ਹੁਣ ਇਨ੍ਹਾਂ ਨੇ ਆਪਸ ਦੇ ਵਿੱਚ ਕੁਝ ਵਿਚਾਰ ਕੀਤੇ ਕਿ ਆਪਾਂ ਔਰੰਗਜ਼ੇਬ ਬਾਦਸ਼ਾਹ ਦੇ ਕੋਲੋਂ ਅਰਸਾ ਭਾਵ ਕੁਝ ਸਮਾਂ ਮੰਗ ਲਈਏ, ਆਪਾਂ ਬਾਦਸ਼ਾਹ ਨੂੰ ਕਹੀਏ ਕਿ ਸਾਨੂੰ ਸੋਚਣ ਦੇ ਲਈ ਕੁਝ ਸਮਾਂ ਦਿੱਤਾ ਜਾਵੇ, ਅਸੀਂ ਵਿਚਾਰ ਕਰਨ ਲਈ ਤੁਹਾਡੇ ਤੋਂ ਸਮੇਂ ਦੀ ਮੰਗ ਕਰਦੇ ਹਾਂ।
ਦਿਨੇ ਲੰਘਾਵਨ ਵਿਲਾਵ ਸੋਲੀਓ।
ਇਸ ਪ੍ਰਕਾਰ ਦੇ ਨਾਲ ਟਾਲ ਮਟੋਲਾ ਕਰਕੇ ਸਮੇਂ ਦਾ ਬਹਾਨਾ ਬਣਾ ਕੇ ਆਪਾਂ ਕੁਝ ਸਮਾਂ ਜਿਹੜਾ ਉਹ ਬਤੀਤ ਕਰ ਲਵਾਂਗੇ।
ਲਾਗੇ ਕਰਨ ਸੋ ਤਪ ਅਰ ਜਾਪ।
ਇਸ ਪ੍ਰਕਾਰ ਦੇ ਨਾਲ ਬਾਦਸ਼ਾਹ ਔਰੰਗਜ਼ੇਬ ਨੂੰ ਇਨ੍ਹਾਂ ਨੇ ਮਿਲ ਕੇ ਕਿਹਾ, ਕਹਿਣ ਲੱਗੇ ਬਾਦਸ਼ਾਹ ਸਾਡੀ ਇੱਕ ਬੇਨਤੀ ਪ੍ਰਵਾਨ ਕਰ ਲੈ ਕਿ ਸਾਨੂੰ ਕੁਝ ਸਮਾਂ ਵਿਚਾਰ ਕਰਨ ਲਈ ਦੇ ਦੇ, ਅਸੀਂ ਸੋਚ ਵਿਚਾਰ ਕੇ ਤੈਨੂੰ ਸਾਰਾ ਕੁਝ ਦੱਸ ਦੇਵਾਂਗੇ, ਕੁਝ ਸਮਾਂ ਸਾਨੂੰ ਚਾਹੀਦਾ। ਬਾਦਸ਼ਾਹ ਔਰੰਗਜ਼ੇਬ ਦੇ ਕੋਲੋਂ ਸਮਾਂ ਲੈ ਕੇ ਚਲੇ ਗਏ ਤੇ ਜਾ ਕੇ ਹੁਣ ਜਪ ਤਪ ਦੇ ਵਿਚ ਜੁਟ ਗਏ ਹਨ, ਪਰਮੇਸ਼ਰ ਦੇ ਅੱਗੇ ਅਰਜੋਈਆਂ ਕਰਨ ਲੱਗੇ ਹਨ।
ਦੇਵਤਾ ਨ ਜਾਗੇ ਸਿਰ ਰਹੇ ਖਾਪ।
ਸਿਰ ਖਪਾਇਆ, ਬੜਾ ਜ਼ੋਰ ਲਾਇਆ, ਹੁਣ ਕੋਈ ਦੇਵਤਾ ਇਨ੍ਹਾਂ ਦੀ ਬਾਹ ਫੜਨ ਵਾਸਤੇ ਇਨ੍ਹਾਂ ਦੀ ਰੱਖਿਆ ਕਰਨ ਵਾਸਤੇ ਨਹੀਂ ਜਾਗਿਆ। ਬੜਾ ਜਪ ਤਪ ਕੀਤਾ, ਬੜੇ ਮੰਤਰ ਪੜੇ, ਬੜੇ ਵੇਦਾਂ ਦੇ ਮੰਤਰ ਪੜ ਪੜ ਕੇ ਬੜਾ ਇਨ੍ਹਾਂ ਨੇ ਜ਼ੋਰ ਲਾਇਆ, ਸਿਰ ਖਪ ਗਿਆ ਇਨ੍ਹਾਂ ਦਾ ਪੜ ਪੜ ਕੇ, ਪਰ ਇਨ੍ਹਾਂ ਦਾ ਸਾਰਾ ਕੁਝ ਵਿਅਰਥ ਗਿਆ, ਕਿਸੇ ਵੀ ਦੇਵਤੇ ਨੇ ਬਾਹ ਫੜਨ ਵਾਸਤੇ ਆਪਣੇ ਅੱਖ ਨਹੀਂ ਖੋਲੇ।
ਤਬ ਚੁਗਲਨ ਨੇ ਚੁਗਲੀ ਬਣਾਈ।
ਹੁਣ ਵਿੱਚੋਂ ਕੁਝ ਐਸੇ ਲੋਕ ਵੀ ਸਨ ਸੰਸਾਰ ਦੇ ਵਿੱਚ, ਆਪਾਂ ਵੇਖਦੇ ਹਾਂ ਕਿ ਜਦੋਂ ਕੋਈ ਐਸਾ ਸਮਾਂ ਬਣ ਆਵੇ ਤੇ ਆਪਣਾ ਪੱਖ ਬਚਾਉਣ ਦੇ ਲਈ ਚੁਗਲਖੋਰ ਜਿਹੜੇ ਹਨ ਉਹ ਚੁਗਲ ਬਣ ਕੇ ਜਾ ਪਹੁੰਚਦੇ ਹਨ ਤੇ ਚੁਗਲੇ ਕਰਦੇ ਹਨ ਕਿ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਬਚ ਜਾਈਏ। ਹੁਣ ਇਨ੍ਹਾਂ ਦੇ ਵਿੱਚੋਂ ਕੁਝ ਐਸੇ ਲੋਕ ਉੱਠੇ, ਉਨ੍ਹਾਂ ਨੇ ਸੋਚਿਆ ਕਿ ਜੇਕਰ ਆਪਾਂ ਬਾਦਸ਼ਾਹ ਦੇ ਕੋਲ ਸਾਰੀ ਔਰੰਗਜ਼ੇਬ ਨੂੰ ਜਾ ਕੇ ਇਹ ਗੱਲ ਦੱਸ ਦਈਏ ਕਿ ਔਰੰਗਜ਼ੇਬ ਬਾਦਸ਼ਾਹ ਤੇਰੇ ਕੋਲੋਂ ਸਮਾਂ ਲੈ ਕੇ ਸੋਚ ਵਿਚਾਰ ਕਰਨ ਦਾ ਤੇ ਇਹ ਤਾਂ ਜਪਤਾ ਪੈਨਾ ਨੇ ਮੰਤਰ ਪੜ੍ਹਨੇ ਸ਼ੁਰੂ ਕਰ ਦਿੱਤੇ ਹਨ ਕਿ ਬਾਦਸ਼ਾਹ ਤੇ ਐਸਾ ਕੋਈ ਮੰਤਰ ਚਲਾ ਦਈਏ ਜਿਹਦੇ ਨਾਲ ਸਾਡਾ ਬਚਾਅ ਹੋ ਜਾਵੇ। ਇਹ ਸਾਰੀ ਚੁਗਲੀ ਬਾਦਸ਼ਾਹ ਦੇ ਕੁਲ ਕਰਨਾ ਕਰੇ
ਕਰਤ ਹੈ ਬਾਮਨ ਜਾਦੂ ਉਪਾਈ।
ਇਸ ਪ੍ਰਕਾਰ ਦੇ ਨਾਲ ਕੁਝ ਇਹ ਚੁਗਲ ਲੋਕ ਜਿਹੜੇ ਸਨ ਔਰੰਗਜ਼ੇਬ ਬਾਦਸ਼ਾਹ ਦੇ ਕੋਲ ਚੱਲ ਕੇ ਗਏ, ਉਥੇ ਚੁਗਲੀ ਖਾਧੀ, ਇਨ੍ਹਾਂ ਤੇ ਦੋਸ਼ ਲਾਉਣਾ ਕੀਤਾ ਹੈ।
ਦੋਹਰਾ ਯੇ ਸੁਨ ਸ਼ਾਹ ਔਰੰਗ ਤਬ ਪਯੋ ਅਤਿ ਸੈ ਕੋਪ।
ਜਦੋਂ ਹੁਣ ਚੁਗਲ ਖੋਰਾਂ ਨੇ ਜਾ ਕੇ ਔਰੰਗਜ਼ੇਬ ਦੇ ਕੋਲ ਚੁਗਲੀ ਖਾਧੇ ਤੇ ਸਾਰਾ ਕੁਝ ਦੱਸਣਾ ਕੀਤਾ ਤੇ ਬਾਦਸ਼ਾਹ ਔਰੰਗਜ਼ੇਬ ਬੜਾ ਕ੍ਰੋਧ ਵਿਚ ਆਇਆ, ਬੜਾ ਗੁੱਸੇ ਦੇ ਵਿਚ ਆਇਆ ਹੈ।
ਕਾਸ਼ਮੀਰ ਮੈਂ ਹਿੰਦੂਆਂ ਕਾ ਜਿਉ ਕਰੇ ਧਰਮ ਉਨ ਲੋਪ।
ਜਿਹੜੇ ਇਹ ਕਸ਼ਮੀਰ ਦੇ ਵਿਚ ਹਿੰਦੂ ਬੈਠੇ ਹਨ ਇਨ੍ਹਾਂ ਹਿੰਦੂਆਂ ਦਾ ਮੈਂ ਜਿਹੜਾ ਹੈ ਧਰਮ ਮਿਟਾ ਦਿਆਂਗਾ, ਇਨ੍ਹਾਂ ਨੂੰ ਖਤਮ ਕਰ ਦਿਆਂਗਾ, ਕਿਉਂਕਿ ਸਾਰੇ ਮਿਲ ਕੇ ਕਸ਼ਮੀਰ ਦੇ ਵਿਚ ਅਮਰਨਾਥ ਦਾ ਜਿਹੜਾ ਸਥਾਨ ਹੈ, ਸ਼ਿਵਜੀ ਦਾ ਸਥਾਨ, ਉਥੇ ਪਹੁੰਚ ਕੇ ਸਾਰੇ ਬੰਦਗੀ ਕਰ ਰਹੇ ਸਨ, ਜਪ ਤਪ ਕਰ ਰਹੇ ਸਨ। ਕਹਿਣ ਲੱਗਾ ਇਨ੍ਹਾਂ ਕਸ਼ਮੀਰ ਦੇ ਵਿਚ ਬੈਠੇ ਹਿੰਦੂਆਂ ਦਾ ਮੈਂ ਧਰਮ ਜਿਹੜਾ ਖਤਮ ਕਰ ਦੇਵਾਂਗਾ, ਮਿਟਾ ਦੇਵਾਂਗਾ।
ਜੋ ਪਈ ਐਦੀਏ ਦੁੜਾਏ ਵੱਲ ਕਸ਼ਮੀਰ।
ਉਸ ਜਿਹੜੇ ਐਦੀਏ, ਐਦੀਏ ਕਹਿੰਦੇ ਹਨ ਕਿ ਫੌਜ ਦੇ ਮੁਖੀ, ਉਹ ਜਿਹੜੇ ਐਦੀਏ ਸਨ ਉਨ੍ਹਾਂ ਨੂੰ ਕਸ਼ਮੀਰ ਦੇ ਵੱਲ ਤੋਰਨਾ ਕੀਤਾ, ਨਾਲ ਫੌਜ ਦਿੱਤੀ, ਐਦੀਆਂ ਨੂੰ ਹੁਕਮ ਦੇਣਾ ਕੀਤਾ ਹੈ।
ਹੁਕਮ ਸੁਣੇ ਤਿੰਨ ਕਰੀ ਨਾ ਤੀਰ।
ਜਦੋਂ ਇਨ੍ਹਾਂ ਐਦੀਆਂ ਨੇ ਬਾਦਸ਼ਾਹ ਔਰੰਗਜ਼ੇਬ ਦਾ ਹੁਕਮ ਸੁਣਿਆ ਤੇ ਹੁਕਮ ਸੁਣਦਿਆਂ ਸਾਰ ਨਾਲ ਫੌਜ ਲਈ ਤੇ ਫੌਜ ਲੈ ਕੇ ਇਨ੍ਹਾਂ ਨੇ ਹੁਣ ਕੋਈ ਦੇਰੀ ਨਹੀਂ ਕੀਤੀ, ਜਾਣ ਦੇ ਵਿਚ ਤੁਰਤ ਉਸੇ ਵੇਲੇ ਤਿਆਰੀ ਕਰਕੇ ਕਸ਼ਮੀਰ ਵੱਲ ਨੂੰ ਚਾਲੇ ਪਾ ਦਿੱਤੇ। ਕਿਉਂਕਿ ਜਦੋਂ ਇਹ ਐਦੀਏ ਜਾਂਦੇ ਸਨ, ਜਿਹੜੇ ਵੀ ਸੂਬੇ ਦੇ ਵਿਚ ਜਾਂਦੇ ਸਨ, ਉਥੇ ਸੂਬੇ ਦੇ ਵਿਚੋਂ ਇਨ੍ਹਾਂ ਨੂੰ ਫੌਜ ਵੀ ਮਿਲ ਜਾਂਦੀ ਸੀ, ਉਥੋਂ ਇਨ੍ਹਾਂ ਨੂੰ ਖਰਚਣ ਵਾਸਤੇ ਧਨ ਵੀ ਪ੍ਰਾਪਤ ਹੋ ਜਾਂਦਾ ਸੀ। ਇਸ ਕਰਕੇ ਬਾਦਸ਼ਾਹ ਦਾ ਹੁਕਮ ਪਾ ਕੇ ਇਨ੍ਹਾਂ ਨੇ ਤੁਰਤ ਉਥੋਂ ਜਿਹੜੀ ਤਿਆਰੀ ਕੀਤੀ, ਦੇਰੀ ਨਹੀਂ ਲਾਈ ਹੈ।
ਤੁਰਤ ਫੜੇ ਤੇ ਦੇ ਕੇ ਤਾਣ
ਤੇ ਉਥੇ ਪਹੁੰਚਦਿਆਂ ਸਾਰ ਇਨ੍ਹਾਂ ਨੇ ਬੜੀ ਜ਼ੋਰ ਸ਼ਕਤੀ ਆਪਣੀ ਲਾਈ, ਬੜੀ ਜ਼ੋਰ ਅਜਮਾਇਸ਼ ਕੀਤੀ, ਜ਼ੋਰ ਲਾ ਕੇ ਆਪਣੇ ਤਾਣ ਦੇ ਨਾਲ, ਸ਼ਕਤੀ ਦੇ ਨਾਲ ਹਿੰਦੂਆਂ ਨੂੰ ਜਬਰੀ ਫੜ ਫੜ ਕੇ ਮੁਸਲਮਾਨ ਬਣਾਉਣਾ ਸ਼ੁਰੂ ਕਰ ਦਿੱਤਾ।
ਸਭ ਹਿੰਦੂ ਕੀਏ ਮੁਸਲਮਾਨ।
ਉਸ ਇਲਾਕੇ ਦੇ ਵਿਚ ਜਿੰਨੋ ਇਵੇਂ ਹਿੰਦੂ ਇਨ੍ਹਾਂ ਕੋਲੋਂ ਪਕੜੇ ਗਏ, ਉਨ੍ਹਾਂ ਹਿੰਦੂਆਂ ਨੂੰ ਸਾਰਿਆਂ ਨੂੰ ਮੁਸਲਮਾਨ ਬਣਾ ਦਿੱਤਾ।
ਹਿੰਦੂ ਬਚੇ ਲੁਕ ਬਤੇਰਾ ਕਰੇ।
ਕੁਛ ਜਿਹੜੇ ਹਿੰਦੂ ਸਨ ਉਹ ਲੁਕ ਛਿਪ ਕੇ ਜਿਹੜੇ ਬਾਹਰ ਜੰਗਲਾਂ ਦੇ ਵਿਚ ਦੌੜ ਗਏ, ਉਨ੍ਹਾਂ ਦਾ ਬਚਾਅ ਹੋ ਗਿਆ, ਉਨ੍ਹਾਂ ਨੇ ਆਪਣੇ ਆਪ ਨੂੰ ਇਸ ਪ੍ਰਕਾਰ ਦੇ ਨਾਲ ਬਚਾ ਲਿਆ।
ਔਰ ਲਏ ਸਭ ਮੁਸਲੇ ਕਰੇ।
ਜਿਹੜੇ ਉਥੇ ਨਗਰਾਂ ਦੇ ਵਿਚ ਰਹਿਣ ਵਾਲੇ, ਘਰਾਂ ਦੇ ਵਿਚ ਹਿੰਦੂ ਰਹਿ ਰਹੇ ਸਨ, ਜਿਹੜੇ ਘਰ ਛੱਡ ਕੇ ਨਹੀਂ ਗਏ, ਉਨ੍ਹਾਂ ਨੂੰ ਪਕੜ ਕੇ ਇਨ੍ਹਾਂ ਨੇ ਇਨ੍ਹਾਂ ਦਾ ਧਰਮ ਜਿਹੜਾ ਸੀ ਜਬਰੀ ਤਬਦੀਲ ਕਰ ਦਿੱਤਾ, ਇਨ੍ਹਾਂ ਨੂੰ ਮੁਸਲਮਾਨ ਬਣਾ ਦਿੱਤਾ ਹੈ।
ਯੋ ਸਭ ਜਗ ਸੁਨ ਪਇਓ ਤਰਾਸ।
ਜਦੋਂ ਇਹ ਗੱਲ ਸਾਰੇ ਜਗਤ ਦੇ ਵਿਚ ਫੈਲ ਗਈ, ਚਾਰੇ ਪਾਸੇ ਇਸ ਗੱਲ ਦਾ ਜਦੋਂ ਪਤਾ ਲੱਗਿਆ ਤੇ ਚਾਰੇ ਪਾਸੇ ਜਿਹੜਾ ਵੱਡਾ ਡਰ ਪਸਰ ਗਿਆ, ਸਾਰੇ ਤਰਾਸ ਤਰਾਸ ਕਰ ਉੱਠੇ ਹਨ।
ਤਬ ਬਿਪ ਆਏ ਸਤਿਗੁਰ ਪਾਸ।
ਜਿਤਨੇ ਵੀ ਬ੍ਰਾਹਮਣ ਸਨ ਕਸ਼ਮੀਰ ਦੇ ਵਿਚ ਰਹਿਣ ਵਾਲੇ, ਤੇ ਇਹ ਚੱਲ ਕੇ ਜਦੋਂ ਹੁਣ ਇਨ੍ਹਾਂ ਦੀ ਜਪ ਤਪ ਕੀਤੇ, ਪੜੇ ਹੋਏ ਮੰਤਰ ਕਿਸੇ ਕੰਮ ਨਹੀਂ ਆਏ, ਤੇ ਇਨ੍ਹਾਂ ਨੂੰ ਪਤਾ ਲੱਗਿਆ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਨੌਵੀਂ ਜੋਤ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜੋ ਆਨੰਦਪੁਰ ਸਾਹਿਬ ਦੀ ਧਰਤੀ ਤੇ ਜੀਵਾਂ ਦਾ ਉਧਾਰ ਕਰ ਰਹੇ ਹਨ, ਹੁਣ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸ਼ਰਨ ਦੇ ਵਿੱਚ ਚੱਲ ਕੇ ਬ੍ਰਾਹਮਣ ਆਏ ਹਨ।
ਦੋਹਰਾ ਕਾਸ਼ੀ ਆਦ ਗੰਗਾ ਟਿਗੋ ਕੁਲ ਛੇਤਰ ਛੇਤਰ ਔਰ।
ਕਾਸ਼ੀ ਦੇ ਵਿੱਚ ਗੰਗਾ ਦੇ ਇਲਾਕੇ ਵਿੱਚ ਰਹਿਣ ਵਾਲੇ ਕੁਲਸ਼ੇਤਰ ਅਤੇ ਹੋਰ ਬਾਕੀ ਇਲਾਕਿਆਂ ਦੇ ਵਿੱਚ ਜਿੰਨੇ ਵੀ ਬ੍ਰਾਹਮਣ ਰਹਿ ਰਹੇ ਸਨ,
ਰਲ ਬੈ ਆਏ ਫਰਿਆਦ ਸਭ ਗੁਰ ਤੇਗ ਬਹਾਦਰ ਕੋਲ।
ਇਸ ਪ੍ਰਕਾਰ ਦੇ ਨਾਲ ਸਾਰੇ ਇਹ ਆਪਸ ਦੇ ਵਿੱਚ ਰਲ ਕੇ ਇਕੱਠੇ ਹੋਏ। ਕਸ਼ਮੀਰ ਤੋਂ ਜਿਹੜੇ ਬ੍ਰਾਹਮਣ ਆਏ, ਕਾਸ਼ੀ ਤੋਂ, ਗੰਗਾ ਦੇ ਇਲਾਕੇ ਤੋਂ, ਕੁਲਸ਼ੇਤਰ ਤੋਂ, ਹੋਰ ਜਿੱਥੇ ਜਿੱਥੇ ਇਲਾਕਿਆਂ ਵਿੱਚ ਬ੍ਰਾਹਮਣਾਂ ਦਾ ਵਾਸਾ ਸੀ, ਸਾਰੇ ਰਲ ਕੇ ਇਕੱਠੇ ਹੋ ਕੇ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਕੋਲ ਪਹੁੰਚ ਕੇ ਇਨ੍ਹਾਂ ਨੇ ਫਰਿਆਦ ਕੀਤੀ ਹੈ,
ਜੋ ਪਈ ਆਏ ਬ੍ਰਾਹਮਣ ਸਭ ਐਸ ਪੁਕਾਰੇ।
ਬ੍ਰਾਹਮਣ ਜਦੋਂ ਚੱਲ ਕੇ ਆਏ, ਰੋਂਦੇ ਕਰਲਾਉਂਦੇ ਸਤਿਗੁਰੂ ਪਾਤਸ਼ਾਹ ਜੀ ਦੀ ਸ਼ਰਨ ਦੇ ਵਿੱਚ ਆ ਕੇ ਪੁਕਾਰ ਕਰਨ ਲੱਗੇ ਹਨ,
ਸਤਿਗੁਰ ਸੁਣ ਆਏ ਤੁਮ ਦੁਆਰੇ।
ਸਤਿਗੁਰੂ ਜੀ, ਤੁਹਾਡੇ ਦੁਆਰੇ ਤੇ ਚੱਲ ਕੇ ਆਏ ਹਾਂ, ਸਗਲ ਦੁਆਰ ਕੋ ਛੱਡ ਕੇ ਗਏ ਤੁਹਾਰੋ ਦੁਆਰ, ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਸਾਨੂੰ ਪਤਾ ਲੱਗਿਆ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜੋ ਤੁਹਾਡੀ ਸ਼ਰਨ ਦੇ ਵਿੱਚ ਚੱਲ ਕੇ ਆ ਜਾਂਦਾ, ਤੁਸੀਂ ਉਹਦੇ ਦੁੱਖਾਂ ਦੀ ਨਿਵਰਤੀ ਕਰ ਦਿੰਦੇ ਹੋ, ਉਹਦਾ ਜੀਵਨ ਸੁੱਖਾਂ ਦੇ ਨਾਲ ਭਰ ਦਿੰਦੇ ਹੋ, ਤੁਹਾਡਾ ਨਾਮ ਲੈਣ ਦੇ ਨਾਲ ਸੁੱਖ ਵਰਤ ਜਾਂਦੇ ਹਨ। ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਜਿਹੜਾ ਤੁਹਾਡੀ ਆਰਾਧਨਾ ਕਰਦਾ, ਸਤਿਗੁਰੂ ਜੀ ਜੋ ਤੁਹਾਨੂੰ ਸਿਮਰਦਾ, ਤੁਸੀਂ ਉਹਦੇ ਸਹਾਇਕ ਬਣਦੇ ਹੋ।
ਛਤਰੀ ਤੁਮ ਬ੍ਰਾਹਮੇ ਓ ਜਾਗਰ।
ਹੇ ਸਤਿਗੁਰੂ ਪਾਤਸ਼ਾਹ ਜੀ, ਤੁਸੀਂ ਖਤਰੇ ਹੋ ਜਿਨ੍ਹਾਂ ਨੇ ਜੰਗ ਦੇ ਵਿੱਚ ਜੌਹਰ ਵਿਖਾਏ ਤੇਗ ਦੇ, ਤੇ ਤਿਆਗ ਮਲ ਤੋਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਤੁਹਾਡਾ ਨਾਮ ਤੇਗ ਬਹਾਦਰ ਰੱਖ ਦਿੱਤਾ। ਉਹ ਤੇਗ ਦੇ ਜੌਹਰ ਜਿਹੜੇ ਤੁਸੀਂ ਵਿਖਾਏ, ਉਹ ਸਾਰੇ ਜਗਤ ਦੇ ਵਿੱਚ ਵਿਦਿਤ ਹਨ, ਉਜਾਗਰ ਹਨ, ਤੁਸੀਂ ਜਾਣੇ ਜਾਂਦੇ ਹੋ।
ਗਉ ਬ੍ਰਾਹਮਣ ਤੁਮ ਪ੍ਰਿਤ ਪਾਗਰ।
ਉਹਦੇ ਬ੍ਰਾਹਮਣ ਦੀ ਗਰੀਬ ਦੀ ਤੁਸੀਂ ਰੱਖਿਆ ਕਰਨ ਵਾਲੇ ਹੋ ਸਤਿਗੁਰ ਪਾਤਸ਼ਾਹ, ਗਊ ਗਰੀਬ ਦੀ ਤੁਸੀਂ ਰੱਖਿਆ ਕਰਦੇ ਹੋ।
ਅਬ ਆਏ ਪਰੀ ਹਮਨੇ ਪੈ ਪਾਰੀ।
ਇਹ ਸਤਿਗੁਰ ਪਾਤਸ਼ਾਹ ਜੀ, ਐਸ ਵਕਤ ਸਾਡੇ ਉਤੇ ਭਾਰੀ ਪੀੜਾ ਬਣ ਆਈ ਹੈ, ਐਸੀ ਵਿਪਤਾ ਦੀ ਘੜੀ ਜਿਹੜੀ ਸਾਡੇ ਤੇ ਬਣ ਆਈ ਹੈ।
ਅਬ ਹਮਕੋ ਤੁਮ ਲਿਓ ਉਭਾਰੀ।
ਇਹ ਸਤਿਗੁਰੂ ਪਾਤਸ਼ਾਹ ਜੀ, ਅਸੀਂ ਸਾਰੇ ਦੁਆਰੇ ਤੱਕ ਕੇ ਤੁਹਾਡੇ ਕੋਲ ਆਏ ਹਾਂ, ਸਾਡੀ ਬਾਂਹ ਕਿਸੇ ਨਹੀਂ ਫੜੇ, ਸਤਿਗੁਰੂ ਜੀ ਕਿਰਪਾ ਕਰਕੇ ਤੁਹਾਡੀ ਸ਼ਰਨ ਵਿੱਚ ਆ ਗਏ ਹਾਂ, ਸਾਨੂੰ ਬਚਾ ਲਵੋ, ਰੱਖ ਲਵੋ।
ਤੁਮ ਨਾਨਕ ਸਤਿਗੁਰ ਕਲ ਤਾਰੀ।
ਤੁਸੀਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਨਵੀਂ ਜੋਤ ਹੋ, ਨਵੇਂ ਨਾਨਕ ਹੋ, ਤੇ ਜਗਤ ਦੇ ਵਿੱਚ ਵੱਡੀ ਤੁਹਾਡੀ ਜਿਹੜੀ ਕਲ ਤੁਸੀਂ ਧਾਰੀ ਹੈ, ਜਗਤ ਦੇ ਵਿੱਚ ਵੱਡੇ ਪ੍ਰਤਾਪੀ ਹੋ, ਵੱਡੇ ਤੁਸੀਂ ਕਹਾਉਣ ਵਾਲੇ ਸਰਵ ਸ਼ਕਤੀਆਂ ਦੇ ਮਾਲਕ ਹੋ।
ਰਾਖੋ ਹਿੰਦੂਆਂ ਹਿੰਦ ਮਜਾਰੀ।
ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ, ਹਿੰਦੁਸਤਾਨ ਦੇ ਵਿੱਚ ਰਹਿਣ ਵਾਲੇ ਹਿੰਦੂਆਂ ਤੇ ਜਿਹੜਾ ਜਬਰ ਹੋ ਰਿਹਾ, ਜਿਹੜਾ ਧਰਮ ਤਬਦੀਲ ਕੀਤਾ ਜਾ ਰਿਹਾ, ਕਿਰਪਾ ਕਰਕੇ ਹਿੰਦੁਸਤਾਨ ਦੇ ਵਿੱਚ ਵਸਣ ਵਾਲੇ ਹਿੰਦੂਆਂ ਦੀ ਰੱਖਿਆ ਕਰੋ, ਇਹਨਾਂ ਦੀ ਬਾਂਹ ਫੜ ਲਵੋ, ਧਰਮ ਬਚਾ ਲਵੋ।
ਹਿੰਦੂ ਹਿੰਦੂ ਨਿਰਬੀਜ ਹੈ ਕਰਨੇ
ਕਿਉਂਕਿ ਔਰੰਗਜ਼ੇਬ ਬਾਦਸ਼ਾਹ ਚਾਹੁੰਦਾ ਕਿ ਮੈਂ ਹਿੰਦੂਆਂ ਦਾ ਬੀਜ ਨਾਸ ਕਰ ਦੇਣਾ ਹਿੰਦੂਆਂ ਦਾ ਨਾਮੋ ਨਿਸ਼ਾਨ ਮਿਟਾ ਦੇਣਾ ਹਿੰਦੂ ਰਹਿਣ ਨਹੀਂ ਦੇਣੇ ਹਨ
ਸ਼ਾਹ ਨੌਰੰਗੇ ਯੋ ਲਿਖ ਬਰਨੇ
ਇਸ ਪ੍ਰਕਾਰ ਦੇ ਨਾਲ ਬਾਦਸ਼ਾਹ ਨੇ ਵਰਣਨ ਕੀਤਾ ਹੈ ਇਹ ਹੁਕਮ ਕੀਤਾ ਹੈ
ਤੁਰਕ ਪ੍ਰਥਮ ਬਾਮਨ ਕਰਨੇ
ਸਭ ਤੋਂ ਪਹਿਲਾਂ ਕਹਿੰਦਾ ਮੈਂ ਬ੍ਰਾਹਮਣਾਂ ਨੂੰ ਮੁਸਲਮਾਨ ਬਣਾਉਣਾ ਬ੍ਰਾਹਮਣ ਜਿਤਨੇ ਵੀ ਹਨ ਉਹਨਾਂ ਬ੍ਰਾਹਮਣਾਂ ਨੂੰ ਸਭ ਤੋਂ ਪਹਿਲਾਂ ਮੈਂ ਮੁਸਲਮਾਨ ਬਣਾਵਾਂਗਾ
ਔਰ ਹਿੰਦੂ ਹੈ ਪਾਛੇ ਫਰਨੇ
ਤੇ ਜਦੋਂ ਸਾਰੇ ਬ੍ਰਾਹਮਣਾਂ ਨੂੰ ਮੈਂ ਮੁਸਲਮਾਨ ਬਣਾ ਲਵਾਂਗਾ ਬ੍ਰਾਹਮਣਾਂ ਤੋਂ ਬਾਅਦ ਹਿੰਦੂਆਂ ਦੀ ਵਾਰੀ ਆਵੇਗੀ ਬਾਅਦ ਵਿਚ ਮੈਂ ਹਿੰਦੂ ਫੜ ਕੇ ਸਾਰੇ ਮੁਸਲਮਾਨ ਬਣਾ ਦੇਣੇ ਹਨ
ਬ੍ਰਾਹਮਣ ਹੈ ਹਿੰਦੂਆਂ ਨੇ ਅਗਵਾਨ
ਕਿਉਂਕਿ ਜਿਹੜੇ ਬ੍ਰਾਹਮਣ ਹਨ ਉਹ ਹਿੰਦੂਆਂ ਦੇ ਆਗੂ ਹਨ ਹਿੰਦੂਆਂ ਦੇ ਜਿਹੜੇ ਅਗਵਾਈ ਕਰਨ ਵਾਲੇ ਬ੍ਰਾਹਮਣ ਹਨ ਸਾਰੀ ਅਗਵਾਈ ਦੇ ਵਿਚ ਜਿਹੜੇ ਹਿੰਦੂ ਬ੍ਰਾਹਮਣਾਂ ਦੀ ਅਗਵਾਈ ਵਿਚ ਚੱਲਦੇ ਹਨ ਇਸ ਕਰਕੇ ਆਗੂ ਜਿਹੜੇ ਬ੍ਰਾਹਮਣ ਹਨ ਉਹ ਫੜ ਕੇ ਪਹਿਲਾਂ ਮੁਸਲਮਾਨ ਬਣਾਉਣਾ ਚਾਹੁੰਦਾ ਹੈ
ਤੁਰਕ ਹੋਏ ਜਾਓ ਮਗਰ ਜਾਨ
ਤੇ ਬਾਦਸ਼ਾਹ ਔਰੰਗਜ਼ੇਬ ਨੇ ਮਨ ਦੇ ਵਿਚ ਇਹ ਠਾਣ ਲਈ ਹੈ ਕਿ ਸਭ ਤੋਂ ਪਹਿਲਾਂ ਮੈਂ ਇਹਨਾਂ ਬ੍ਰਾਹਮਣਾਂ ਨੂੰ ਜਿਹੜੇ ਹਿੰਦੂਆਂ ਦੇ ਅਗਵਾਈ ਕਰਨ ਵਾਲੇ ਹਨ ਉਹਨਾਂ ਦੇ ਆਗੂ ਹਨ ਇਹਨਾਂ ਨੂੰ ਫੜ ਕੇ ਜਦੋਂ ਮੁਸਲਮਾਨ ਬਣਾ ਲਵਾਂਗਾ ਬਾਕੀ ਸਾਰਾ ਜਹਾਨ ਆਪੇ ਮੁਸਲਮਾਨ ਬਣ ਜਾਵੇਗਾ
ਯੇ ਅਬ ਨੌਰੰਗੇ ਕਰੀ ਸਲਾਹ
ਔਰੰਗਜ਼ੇਬ ਬਾਦਸ਼ਾਹ ਨੇ ਇਸ ਪ੍ਰਕਾਰ ਦੇ ਨਾਲ ਸਲਾਹ ਮਸ਼ਵਰਾ ਕੀਤਾ ਸਾਰੀ ਵਿਉਂਤ ਬੰਦੀ ਬਣਾਈ ਹੈ
ਤ੍ਰਾਏ ਤ੍ਰਾਏ ਆਏ ਤੁਮ ਪਾਏ
ਤ੍ਰਾਸ ਤ੍ਰਾਸ ਕਰਦੇ ਹੋਏ ਡਰਦੇ ਮਾਰੇ ਸਤਿਗੁਰੂ ਪਾਤਸ਼ਾਹ ਜੀ ਅਸੀਂ ਤੁਹਾਡੀ ਸ਼ਰਨ ਤੱਕ ਕੇ ਤੁਹਾਡੀ ਸ਼ਰਨ ਦੇ ਵਿਚ ਆਏ ਹਾਂ
ਜੋ ਤੁਮ ਹੋ ਕਿਛ ਸਤਿਗੁਰ ਸੂਰੇ
ਸਤਿਗੁਰੂ ਪਾਤਸ਼ਾਹ ਜੀ ਜਿਸ ਤਰ੍ਹਾਂ ਸਾਰੇ ਸੰਸਾਰ ਦੇ ਵਿਚ ਇਹ ਗੱਲ ਵਿਦਿਤ ਹੈ ਸਾਰਾ ਸੰਸਾਰ ਜਾਣਦਾ ਕਿ ਤੁਸੀਂ ਸੂਰਮੇ ਬੜੇ ਬਲਵਾਨ ਹੋ ਬੜੇ ਤਾਕਤਵਾਰ ਹੋ ਤੇ ਸਤਿਗੁਰੂ ਪਾਤਸ਼ਾਹ ਜੀ ਇਹ ਜੋ ਸਾਰੇ ਸੰਸਾਰ ਦੇ ਵਿਚ ਗੱਲ ਪ੍ਰਗਟ ਹੈ
ਡੁੱਬਤ ਰੱਖੋ ਹਿੰਦੂ ਆਯਨ ਪੂਰੇ
ਸਾਰੇ ਡੁੱਬਦੇ ਹੋਏ ਹਿੰਦੂਆਂ ਦਾ ਜਿਹੜਾ ਜਹਾਜ਼ ਡੁੱਬਦਾ ਜਾ ਰਿਹਾ ਸਤਿਗੁਰੂ ਪਾਤਸ਼ਾਹ ਜਿਵੇਂ ਮੱਖਣ ਸ਼ਾਹ ਲੁਬਾਣੇ ਦਾ ਬੇੜਾ ਡੁੱਬਦਾ ਜਾ ਰਿਹਾ ਸੀ ਉਸਨੇ ਤੁਹਾਡੇ ਚਰਨਾਂ ਦੇ ਵਿਚ ਪੁਕਾਰ ਕੀਤੀ ਤੁਹਾਡੀ ਆਰਾਧਨਾ ਕੀਤੀ ਤੁਸੀਂ ਮੋਢਾ ਲਾ ਕੇ ਮੱਖਣ ਸ਼ਾਹ ਲੁਬਾਣੇ ਦਾ ਬੇੜਾ ਜਿਹੜਾ ਸੀ ਉਹ ਤਾਰ ਦਿੱਤਾ ਬੰਨੇ ਲਾ ਦਿੱਤਾ ਸਤਿਗੁਰੂ ਪਾਤਸ਼ਾਹ ਅੱਜ ਹਿੰਦੂਆਂ ਦਾ ਬੇੜਾ ਹਿੰਦੁਸਤਾਨ ਦੇ ਵਿਚ ਡੁੱਬਦਾ ਜਾ ਰਿਹਾ ਕਿਰਪਾ ਕਰਕੇ ਅਸੀਂ ਤੁਹਾਡੀ ਸ਼ਰਨ ਵਿਚ ਆਏ ਹਾਂ ਸਾਡੇ ਡੁੱਬਦੇ ਹੋਏ ਬੇੜੇ ਨੂੰ ਬਚਾ ਲਵੋ ਸਾਡਾ ਧਰਮ ਰੱਖ ਲਵੋ
ਨਹੀਂ ਤੋ ਤੁਰਕ ਤੋਏ ਪ੍ਰਥਮ ਕਰਾਵੇ
ਨਹੀਂ ਤਾਂ ਫਿਰ ਜਿਸ ਤਰ੍ਹਾਂ ਹਿੰਦੂਆਂ ਨੇ ਸਾਡਾ ਨਾਮ ਲੈ ਦਿੱਤਾ ਕਿ ਬ੍ਰਾਹਮਣਾਂ ਨੂੰ ਪਹਿਲਾਂ ਮੁਸਲਮਾਨ ਬਣਾ ਲਵੋ ਅਸੀਂ ਸਾਰੇ ਮੁਸਲਮਾਨ ਬਣ ਜਾਵਾਂਗੇ ਫਿਰ ਇਸ ਤਰ੍ਹਾਂ ਅਸੀਂ ਵੀ ਔਰੰਗਜ਼ੇਬ ਨੂੰ ਕਹਾਂਗੇ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਮੁਸਲਮਾਨ ਬਣਾ ਲਵੋ ਅਸੀਂ ਵੀ ਸਾਰੇ ਮੁਸਲਮਾਨ ਬਣ ਜਾਵਾਂਗੇ
ਤੋਹੇ ਤੇ ਪਿੱਛੇ ਹਮ ਦੀਨ ਮੈਂ ਆਵੇ
ਅਸੀਂ ਵੀ ਇਹੀ ਗੱਲ ਕਹਿ ਦੇਵਾਂਗੇ ਕਿ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀਨ ਕਬੂਲ ਕਰ ਲੈਣਗੇ ਤੇ ਅਸੀਂ ਵੀ ਫਿਰ ਸਾਰੇ ਦੀਨ ਦੇ ਵਿਚ ਸ਼ਰ੍ਹਾਂ ਦੇ ਵਿਚ ਆ ਜਾਵਾਂਗੇ
ਤੁਮ ਛਤਰੀ ਹੋ ਖੜਗੇ ਉਠਾਵੋ
ਪਾਤਸ਼ਾਹ ਤੁਸੀਂ ਛਤਰੀ ਹੋ ਇਸ ਕਰਕੇ ਤੁਸੀਂ ਖੜਗ ਤਲਵਾਰ ਜਿਹੜੀ ਹੈ ਹੱਥ ਦੇ ਵਿਚ ਉਠਾਉਣਾ ਕਰੋ
ਅਬ ਹਿੰਦੂਆਂ ਕੋ ਗਲੇ ਲਗਾਵੋ
ਜਿਹੜੇ ਸਾਰੇ ਹਿੰਦੂ ਜਿਨ੍ਹਾਂ ਦਾ ਅੱਜ ਧਰਮ ਤਬਦੀਲ ਕੀਤਾ ਜਾ ਰਿਹਾ ਜਿਹੜੇ ਸੰਕਟ ਦੇ ਵਿਚ ਪਾਏ ਹੋਏ ਹਨ ਇਨ੍ਹਾਂ ਹਿੰਦੂਆਂ ਨੂੰ ਆਪਣੇ ਗਲ ਨਾਲ ਲਗਾ ਲਵੋ
ਤੁਮ ਪੈ ਮਾਇਆ ਆਵੇ ਧਨੀ
ਇਹ ਸਤਿਗੁਰੂ ਪਾਤਸ਼ਾਹ ਜੀ ਜਦੋਂ ਜ਼ੁਲਮ ਦੇ ਖਿਲਾਫ ਲੜਨਾ ਹੋਵੇ ਤਲਵਾਰ ਉਠਾਉਣੀ ਹੋਵੇ ਤੇ ਬਾਦਸ਼ਾਹ ਨਾਲ ਟੱਕਰ ਲੈਣੀ ਹੋਵੇ ਤੇ ਬਹੁਤ ਸਾਰਾ ਧਨ ਚਾਹੀਦਾ ਤੇ ਸਤਿਗੁਰ ਪਾਤਸ਼ਾਹ ਮਾਇਆ ਤੁਹਾਡੇ ਚਰਨਾਂ ਦੀ ਦਾਸੀ ਹੈ, ਤੁਹਾਡੇ ਘਰ ਦੇ ਵਿੱਚ ਬਹੁਤ ਮਾਇਆ ਆਉਂਦੀ ਹੈ।
ਕਰਾਮਾਤ ਤੁਮ ਪੈਨ ਗਨੀ,
ਇਸ ਕਰਕੇ ਮਾਇਆ ਦੀ ਵੀ ਕੋਈ ਕਮੀ ਨੇ ਤੇ ਕਰਾਮਾਤਾਂ ਵੀ ਤੁਹਾਡੇ ਕੋਲ ਅਣਗਿਣਤ ਹਨ, ਕਰਾਮਾਤਾਂ ਦੀ ਵੀ ਕੋਈ ਕਮੀ ਨਹੀਂ ਹੈ।
ਦੋਹਰਾ ਤੁਰ ਕਨ ਤੈ ਦਸ ਗੁਣ ਅਧਿਕ ਹੈ ਹਿੰਦੂ ਹਿੰਦ ਮਾਏ।
ਇਹ ਸਤਿਗੁਰੂ ਪਾਤਸ਼ਾਹ ਜੀ ਹਿੰਦੁਸਤਾਨ ਦੀ ਧਰਤੀ ਤੇ ਮੁਗਲਾਂ ਦੇ ਨਾਲੋਂ ਤੁਰਕਾਂ ਦੇ ਨਾਲੋਂ ਦਸ ਗੁਣਾ ਜਿਹੜੀ ਗਿਣਤੀ ਹਿੰਦੂਆਂ ਦੀ ਜ਼ਿਆਦਾ ਹੈ, ਦਸ ਗੁਣਾ ਗਿਣਤੀ ਦੇ ਵਿੱਚ ਹਿੰਦੂ ਮੁਸਲਮਾਨਾਂ ਦੇ ਨਾਲੋਂ ਹਿੰਦੁਸਤਾਨ ਦੀ ਧਰਤੀ ਤੇ ਵੱਧ ਹਨ। ਇਸ ਕਰਕੇ ਸਾਰੇ ਜਿਹੜੇ ਹਿੰਦੂ ਹਨ,
ਜੋ ਤੁਮ ਖੰਡਾ ਫੜ ਖੜੋ ਸਬਰ ਲੈ ਤੁਮੈ ਸੰਗ ਆਏ।
ਸਤਿਗੁਰੂ ਪਾਤਸ਼ਾਹ ਜੀ ਜਦੋਂ ਤੁਸੀਂ ਹੱਥ ਦੇ ਵਿੱਚ ਖੰਡਾ ਫੜੋਗੇ, ਤਲਵਾਰ ਫੜੋਗੇ, ਤੇ ਸਾਰੇ ਜਿਹੜੇ ਹਿੰਦੂ ਹਨ ਜਿਹੜੇ ਤੁਰਕਾਂ ਦੇ ਨਾਲੋਂ ਬਹੁਤਾਤ ਦੇ ਵਿੱਚ ਗਿਣਤੀ ਦੇ ਵਿੱਚ ਵੱਧ ਹਨ, ਉਹ ਸਾਰੇ ਤੁਹਾਡੇ ਨਾਲ ਆ ਕੇ ਰਲ ਜਾਣਗੇ, ਤੁਹਾਡੇ ਪਿੱਛੇ ਚੱਲਣਗੇ।
ਚੌਪਈ ਗੁਰ ਨਾਨਕ ਬਚ ਗਏ ਬਿਕਾਇਆ।
ਸਤਿਗੁਰ ਪਾਤਸ਼ਾਹ ਜੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਜੋ ਬਚਨ ਕੀਤਾ ਸੀ, ਜਦੋਂ ਮੁਗਲਾਂ ਨੂੰ ਰਾਜ ਦਿੱਤਾ, ਬਾਦਸ਼ਾਹੀ ਦਿੱਤੀ, ਤੇ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਕਿ ਜਦੋਂ ਤੁਸੀਂ ਗੁਰੂ ਘਰ ਦੇ ਨਾਲ ਵੈਰ ਕਰੋਗੇ, ਗੁਰੂ ਘਰ ਦੇ ਨਾਲ ਈਰਖਾ ਕਰੋਗੇ, ਉਦੋਂ ਅਸੀਂ ਤੁਹਾਡੇ ਕੋਲੋਂ ਇਹ ਬਾਦਸ਼ਾਹੀ ਵਾਪਸ ਲੈ ਲਵਾਂਗੇ। ਤੇ ਹੁਣ ਬਾਬਰ ਨੂੰ ਜਦੋਂ ਬਖਸ਼ਿਸ਼ ਕੀਤੀ ਤੇ ਕਹਿਣ ਲੱਗਾ ਕਿ ਵੱਡਿਆਂ ਦੇ ਕੋਲੋਂ ਸੁਣੀਦਾ ਕਿ ਜਿਹੜੀ ਚੀਜ਼ ਇੱਕ ਵਾਰੀ ਦੇ ਦਈਏ ਉਹ ਵਾਪਸ ਨਹੀਂ ਲਈਦੀ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਕਿ ਜਦੋਂ ਉਹ ਸੰਭਾਲ ਨਾ ਸਕੇ, ਜਦੋਂ ਉਹ ਦਿੱਤਾ ਹੋਇਆ ਬਚਨ ਉਹ ਪਾਲ ਨਾ ਸਕੇ, ਬਚਨ ਦੀ ਸੰਭਾਲ ਨਾ ਕਰ ਸਕੇ, ਆਉਣ ਵਾਲੀਆਂ ਪੀੜ੍ਹੀਆਂ ਜੋ ਹਨ ਤੇ ਉਹਨਾਂ ਦੇ ਕੋਲੋਂ ਫਿਰ ਵਾਪਸ ਵੀ ਲੈ ਲਈਦੀ ਹੈ, ਤੇ ਅਸੀਂ ਬਚਨ ਕਰਦੇ ਹਾਂ ਕਿ ਇਹ ਜਿਹੜਾ ਬਚਨ ਕੀਤਾ ਜੋ ਤੁਹਾਡੇ ਤੇ ਗੁਰੂ ਘਰ ਦੇ ਵਿੱਚੋਂ ਬਖਸ਼ਿਸ਼ ਹੋਈ ਹੈ, ਇਹ ਬਖਸ਼ਿਸ਼ ਅਸੀਂ ਸਿਰ ਦੇ ਕੇ ਵਾਪਸ ਲਵਾਂਗੇ। ਤੇ ਅੱਜ ਜਦੋਂ ਇਹ ਬਚਨ ਕੀਤਾ, ਇਹ ਗੱਲ ਸਾਹਮਣੇ ਆਏ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਉਹ ਬਚਨ ਜਿਹੜੇ ਹਨ ਯਾਦ ਆਏ ਹਨ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਉਹ ਬਚਨਾਂ ਨੂੰ ਯਾਦ ਕਰਕੇ ਅੱਜ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਉਸ ਬਚਨ ਤੇ ਵਿਕ ਗਏ, ਭਾਵ ਖੜੇ ਹੋਏ ਹਨ।
ਤੁਰਕਨ ਸੋਨੇ ਖੰਡਾ ਫੜਾਇਆ।
ਸਤਿਗੁਰ ਪਾਤਸ਼ਾਹ ਜੀ ਕਹਿਣ ਲੱਗੇ ਕਿ ਹੁਣ ਹੱਥ ਦੇ ਵਿੱਚ ਅਸੀਂ ਕਿਸੇ ਪ੍ਰਕਾਰ ਦੇ ਨਾਲ ਕੋਈ ਫੰਡਾ, ਤੁਰਕਨ ਸੋਨੇ ਖੰਡਾ ਫੜਾਇਆ, ਤੁਰਕਾਂ ਦੇ ਹੱਥ ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਖੰਡਾ ਨਹੀਂ ਸੀ ਫੜਾਇਆ, ਉਨ੍ਹਾਂ ਨੂੰ ਬਚਨ ਕਹਿ ਕੇ ਬਖਸ਼ਿਸ਼ ਕਰਕੇ ਉਨ੍ਹਾਂ ਨੂੰ ਰਾਜ ਦਿੱਤਾ ਸੀ।
ਤੁਰਕ ਗਲੇ ਗਲੇ ਆਮਸੀਸ।
ਇਸ ਕਰਕੇ ਹੁਣ ਅਸੀਂ ਹੱਥ ਦੇ ਵਿੱਚ ਤਲਵਾਰ ਫੜ ਕੇ ਇਨ੍ਹਾਂ ਦਾ ਟਾਕਰਾ ਨਹੀਂ ਕਰਾਂਗੇ, ਗੁਰੂ ਪਾਤਸ਼ਾਹ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਕਹੇ ਹੋਏ ਬਚਨ ਤੇ ਚੱਲ ਕੇ ਜਦੋਂ ਅਸੀਂ ਆਪਣਾ ਸੀਸ ਭੇਟਾ ਕਰ ਦੇਵਾਂਗੇ ਤੇ ਇਹ ਤੁਰਕ ਜਿਹੜੇ ਹਨ ਆਪੇ ਗਲ ਜਾਣਗੇ, ਖਤਮ ਹੋ ਜਾਣਗੇ।
ਯੋ ਕਰ ਗਏ ਸਤਿਗੁਰ ਬਖਸ਼ੀਸ਼।
ਜੋ ਬਖਸ਼ੀਸ਼ ਵੱਡੇ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਇਨ੍ਹਾਂ ਤੇ ਕਰਕੇ ਗਏ ਹਨ, ਜੋ ਬਖਸ਼ਿਸ਼ਾਂ ਬਖਸ਼ੀਆਂ ਹਨ, ਉਹ ਜੋ ਬਚਨ ਕਿਹਾ ਹੁਣ ਸਿਰ ਦੇ ਕੇ ਲੈਣ ਦਾ ਸਮਾਂ ਆ ਗਿਆ, ਆਪਣਾ ਸੀਸ ਦੇ ਕੇ ਉਹ ਬਖਸ਼ਿਸ਼ ਇਨ੍ਹਾਂ ਤੋਂ ਅਸੀਂ ਵਾਪਸ ਲਵਾਂਗੇ।
ਦੋਹਰਾ ਜੇਕਰ ਤੁਮਰੋ ਪਲ ਪਵੇ ਸਿਰ ਦੇਤ ਨ ਲਾਵੇ ਬੇਰ।
ਸਤਿਗੁਰੂ ਪਾਤਸ਼ਾਹ ਗੁਰੂ ਤੇਗ ਬਹਾਦਰ ਪਾਤਸ਼ਾਹ ਪਰਉਪਕਾਰੀ ਸਤਿਗੁਰੂ ਕਿਰਪਾ ਨੂੰ, ਸਤਿਗੁਰੂ ਜੀ ਸਤਿਗੁਰੂ ਪਾਤਸ਼ਾਹ ਇਹਨਾਂ ਹਿੰਦੂਆਂ ਨੂੰ ਜਿਹੜੇ ਸ਼ਰਨ ਦੇ ਵਿੱਚ ਚੱਲ ਕੇ ਆਏ ਬ੍ਰਾਹਮਣ, ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਜੇ ਸਾਡਾ ਸੀਸ ਦਿੱਤਿਆ ਤੁਹਾਡਾ ਭਲਾ ਹੋ ਜਾਵੇ, ਤੁਹਾਡਾ ਧਰਮ ਬਚਦਾ ਤੇ ਅਸੀਂ ਸੀਸ ਦੇਣ ਲਈ ਦੇਰੀ ਨਹੀਂ ਲਾਵਾਂਗੇ।
ਦੇਓ ਤਾਂ ਕੀ ਜਾਏ ਜੜ ਦਰਗਾਹ ਤੁਰਤ ਉਖੇੜ।
ਸੀਸ ਆਪਣਾ ਦੇ ਕੇ ਇਹਨਾਂ ਦੀ ਜਿਹੜੀ ਜੜ ਹੈ ਉਹ ਪੱਟ ਦੇਵਾਂਗੇ, ਦਰਗਾਹ ਦੇ ਵਿੱਚੋਂ ਇਹਨਾਂ ਦੀ ਜੜ ਉਖੇੜ ਦੇਵਾਂਗੇ, ਇਹਨਾਂ ਦਾ ਬਾਦਸ਼ਾਹੀ ਜਿਹੜਾ ਰਾਜ ਹੈ ਇਹ ਖਤਮ ਕਰ ਦੇਵਾਂਗੇ।
ਜੋ ਪਈ ਤਬ ਬ੍ਰਹਮਣ ਕੇ ਮਨਿਓ ਆਈ।
ਚਲੋ ਇਸ ਪ੍ਰਕਾਰ ਦੇ ਨਾਲ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇਹਨਾਂ ਬ੍ਰਾਹਮਣਾਂ ਨੂੰ ਕਿਹਾ ਕਿ ਜੇ ਸਾਡਾ ਸੀਸ ਦੇ ਕੇ ਤੁਹਾਡਾ ਭਲਾ ਹੋ ਜਾਵੇ, ਧਰਮ ਬਚ ਜਾਵੇ, ਅਸੀਂ ਆਪਣਾ ਸੀਸ ਭੇਟਾ ਕਰ ਦੇਵਾਂਗੇ। ਤੇ ਹੁਣ ਬ੍ਰਾਹਮਣਾਂ ਦੇ ਮਨ ਦੇ ਵਿੱਚ ਵਿਚਾਰ ਆਏ, ਮਨ ਦੇ ਵਿੱਚ ਵਿਚਾਰ ਕਰਕੇ ਕਹਿਣ ਲੱਗੇ,
ਕਬ ਮੋਇਓ ਕਬ ਜੜ ਉਖੜਾਈ।
ਕਹਿਣ ਲੱਗੇ ਸਤਿਗੁਰੂ ਪਾਤਸ਼ਾਹ, ਪਤਾ ਨੀ ਉਹ ਸਮਾਂ ਕਦੋਂ ਆਵੇਗਾ, ਕਦੋਂ ਤੁਸੀਂ ਸ਼ਹੀਦ ਹੋਵੋਗੇ ਤੇ ਕਦੋਂ ਇਹਨਾਂ ਮੁਗਲਾਂ ਦੀ ਰਾਜ ਦੀ ਜੜ ਪੱਟੀ ਜਾਵੇਗੇ।
ਤੁਰਕ ਕਰੇਂਗੇ ਹਮ ਇਤ ਸਾਲ।
ਇਹ ਤਾਂ ਸਾਨੂੰ ਇਸੇ ਸਾਲ ਦੇ ਵਿੱਚ ਤੁਰਕ ਬਣਾ ਲੈਣਗੇ, ਮੁਸਲਮਾਨ ਬਣਾ ਦੇਣਗੇ। ਬਾਦਸ਼ਾਹ ਨੇ ਹੁਕਮ ਕਰ ਦਿੱਤਾ ਉਹ ਦੇਰੀ ਨਹੀਂ ਲਾਵੇਗਾ, ਤੁਸੀਂ ਪਤਾ ਨੀ ਕਦੋਂ ਸ਼ਹਾਦਤ ਦੇਵੋਗੇ ਤੇ ਕਦੋਂ ਉਹਨਾਂ ਦੀ ਜੜ ਪੱਟੀ ਜਾਵੇਗੀ। ਅਸੀਂ ਤਾਂ ਸਾਰੇ ਇਸੇ ਸਾਲ ਵਿੱਚ ਉਹਨੇ ਸਾਡੇ ਤੇ ਜ਼ੋਰ ਕਰਕੇ ਜਬਰ ਕਰਕੇ ਸਾਨੂੰ ਮੁਸਲਮਾਨ ਬਣਾ ਲੈਣਾ।
ਕਬ ਮਰ ਤੁਮ ਹਮ ਲੋ ਉਭਾਰ।
ਕਦੋਂ ਤੁਸੀਂ ਸ਼ਹੀਦ ਹੋਏ ਤੇ ਕਦੋਂ ਤੁਸੀਂ ਸਾਨੂੰ ਬਚਾਵੋਗੇ, ਸਾਡਾ ਬਚਾ ਕਰੋਗੇ।
ਬੂਡ ਮੂਏ ਨੋਕਾ ਕਿਤ ਕਾਮ।
ਕਹਿੰਦੇ ਪਾਣੀ ਦੇ ਵਿੱਚ ਬੰਦਾ ਡੁੱਬਦਾ ਹੋਵੇ ਤੇ ਡੁੱਬਦੇ ਨੂੰ ਕੋਈ ਬਚਾਏ ਨਾ, ਉਦੋਂ ਨੂੰ ਕੋਈ ਕਿਸ਼ਤੀ ਮਿਲੇ ਨਾ, ਤੇ ਜਦੋਂ ਡੁੱਬ ਕੇ ਮਰ ਜਾਵੇ ਤੇ ਫਿਰ ਉਹਦੇ ਤੋਂ ਬਾਅਦ ਕਿਸ਼ਤੀ ਉਹਨੂੰ ਦਈਏ ਤੇ ਉਹ ਕਿਸ਼ਤੀ ਉਹਦੇ ਕਿਹੜੇ ਕੰਮ ਆਵੇਗੀ।
ਭੁੱਖੇ ਮਰੇ ਖੀਰ ਕਿਤ ਕਾਮ।
ਸਤਿਗੁਰੂ ਪਾਤਸ਼ਾਹ, ਭੁੱਖ ਲੱਗੀ ਹੋਵੇ ਬਹੁਤ ਜ਼ਿਆਦਾ ਤੇ ਭੁੱਖੇ ਮਰ ਰਹੀਏ ਹੋਈਏ, ਭੁੱਖ ਦੇ ਦੁੱਖ ਕਾਰਨ ਮੌਤ ਹੋ ਜਾਵੇ, ਤੇ ਜਦੋਂ ਮੌਤ ਹੋ ਜਾਵੇ ਮ੍ਰਿਤਕ ਸਰੀਰ ਕੋਲ ਭਾਵੇਂ ਖੀਰ ਭੇਟ ਕਰੀ ਜਾਈਏ, ਉਹ ਖੀਰ ਉਹਦੇ ਕਿਹੜੇ ਕੰਮ ਆਵੇਗੀ।
ਪਿਆਸ ਮੂਏ ਫਿਰ ਨੀਰ ਨੂੰ ਲਈਏ।
ਤੇ ਪਿਆਸੇ ਮਰ ਜਾਈਏ, ਪਾਣੀ ਦੀ ਪਿਆਸ ਲੱਗੀ ਹੋਵੇ ਤੇ ਜਦੋਂ ਪਿਆਸ ਲੱਗੀ ਹੋਵੇ ਉਦੋਂ ਪਾਣੀ ਮਿਲੇ ਨਾ, ਤੇ ਪਾਣੀ ਨਾ ਮਿਲਣ ਦੇ ਕਾਰਨ ਮੌਤ ਹੋ ਜਾਵੇ, ਤੇ ਮੌਤ ਹੋਣ ਤੋਂ ਬਾਅਦ ਭਾਵੇਂ ਸਰੀਰ ਨੂੰ ਨਵਾ ਦਿਓ ਪਾਣੀ ਦੇ ਨਾਲ, ਉਹ ਪਾਣੀ ਕਿਸੇ ਕੰਮ ਨਹੀਂ ਆਵੇਗਾ।
ਫਿਰ ਪਿਆਸ ਤਿਸ ਕੈਸ ਬੁਝਈਆ।
ਉਹ ਜਿਹੜੀ ਪਿਆਸ ਲੱਗੀ ਹੋਈ ਸੀ ਉਦੋਂ ਤਾਂ ਪਾਣੀ ਮਿਲਿਆ ਨਾ, ਪਿਆਸ ਦੇ ਕਾਰਨ ਪ੍ਰਾਣ ਚਲੇ ਗਏ, ਤੇ ਫਿਰ ਪਾਣੀ ਭਾਵੇਂ ਜਿਤਨਾ ਮਰਜ਼ੀ ਉੱਪਰ ਡੋਲ ਦਈਏ ਪਿਆਸ ਬੁਝੇਗੀ ਨਹੀਂ।
ਦੋਹਰਾ ਤਬ ਸਤ ਗੁਰ ਬਿਪਰਨ ਕਯੋ, ਯੋ ਕੈ ਗੈਲ ਛੁੜਾਏ।
ਸਤਿਗੁਰ ਪਾਤਸ਼ਾਹ ਜੀ ਨੇ ਜਦੋਂ ਇਹਨਾਂ ਬ੍ਰਾਹਮਣਾਂ ਦੀ ਗੱਲ ਸੁਣੀ, ਜਿਹੜੇ ਬੜੇ ਡਰੇ ਹੋਏ ਸਨ, ਜਿਨ੍ਹਾਂ ਨੂੰ ਇਹ ਸੀ ਕਿ ਪਤਾ ਨੀ ਕਦੋਂ ਕੱਲ ਦਾ ਸਮਾਂ ਆਵੇਗਾ ਜਾਂ ਨਹੀਂ ਆਵੇਗਾ, ਬਾਦਸ਼ਾਹ ਸਾਨੂੰ ਕਦੋਂ ਮੁਸਲਮਾਨ ਬਣਾ ਦੇਵੇ। ਜਦੋਂ ਇਸ ਪ੍ਰਕਾਰ ਦੇ ਬਚਨ ਇਹਨਾਂ ਨੇ ਕੀਤੇ, ਗੱਲਾਂ ਕਹੀਆਂ, ਸਤਿਗੁਰੂ ਪਾਤਸ਼ਾਹ ਜੀ ਨੇ ਦੇਖਿਆ ਤੇ ਕਹਿਣ ਲੱਗੇ ਕਿ ਜੋ ਕਹਿ ਗੈਲ ਛਡਾਵੋ, ਇਹ ਗੱਲ ਕਹਿ ਕੇ ਤੁਸੀਂ ਆਪਣਾ ਪਿੱਛਾ ਜਿਹੜਾ ਹੈ ਕਿਹੜਾ ਖਹਿੜਾ ਹੈ ਉਹ ਛਡਾ ਲਵੋ।
ਹਮ ਹੋਵੇਂਗੇ ਗੈਲ ਉਸ ਗੁਰ ਕੋ ਤੁਰਕ ਬਣਾਏ।
ਜਿਵੇਂ ਹਿੰਦੂਆਂ ਨੇ ਔਰੰਗਜ਼ੇਬ ਨੂੰ ਇਹ ਗੱਲ ਕਹਿ ਕੇ ਆਪਣਾ ਪਿੱਛਾ ਛੁਡਾ ਲਿਆ ਕਿ ਤੁਸੀਂ ਪਹਿਲਾਂ ਬ੍ਰਾਹਮਣਾਂ ਨੂੰ ਮੁਸਲਮਾਨ ਬਣਾ ਲਵੋ, ਅਸੀਂ ਸਾਰੇ ਮੁਸਲਮਾਨ ਬਣ ਜਾਵਾਂਗੇ, ਹੁਣ ਤੁਸੀਂ ਵੀ ਉਹੀ ਗੱਲ ਔਰੰਗਜ਼ੇਬ ਬਾਦਸ਼ਾਹ ਨੂੰ ਕਹੋ ਜਾ ਕੇ ਕਿ ਜਾ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਤੁਸੀਂ ਦੀਨ ਕਬੂਲ ਕਰਾ ਲਵੋ, ਉਹਨਾਂ ਨੂੰ ਮੁਸਲਮਾਨ ਬਣਾ ਲਵੋ, ਜੇ ਉਹ ਮੁਸਲਮਾਨ ਬਣ ਜਾਣਗੇ ਤਾਂ ਅਸੀਂ ਵੀ ਸਾਰੇ ਮੁਸਲਮਾਨ ਬਣ ਜਾਵਾਂਗੇ।
ਜੋ ਪਈ ਤਬ ਬਿਪਰਨ ਜਾਏ ਵੈਸੀ ਕਈ।
ਹੁਣ ਬ੍ਰਾਹਮਣਾਂ ਨੇ ਜਦੋਂ ਇਹ ਗੱਲ ਗੁਰੂ ਪਾਤਸ਼ਾਹ ਜੀ ਦੇ ਕੋਲੋਂ ਸੁਣੀ ਤੇ ਹਿਰਦੇ ਦੇ ਵਿੱਚ ਕੁਛ ਧਰਵਾਸ ਆਇਆ ਧੀਰਜ ਧਾਰ ਕੇ ਹੁਣ ਦਿੱਲੀ ਪਹੁੰਚੇ ਹਨ ਬਾਦਸ਼ਾਹ ਦੇ ਕੋਲ
ਜਿਮ ਸਤਿਗੁਰ ਥੀ ਉਨ ਸਮਝਾਈ
ਜਿਵੇਂ ਸਤਿਗੁਰੂ ਪਾਤਸ਼ਾਹ ਜੀ ਨੇ ਕਹਿ ਕੇ ਭੇਜਿਆ ਸੀ ਉਸੇ ਤਰ੍ਹਾਂ ਜਾ ਕੇ ਔਰੰਗਜ਼ੇਬ ਬਾਦਸ਼ਾਹ ਨੂੰ ਸਮਝਾਉਣਾ ਕੀਤਾ ਹੈ
ਪ੍ਰਿਤਮ ਕਰੋ ਗੁਰ ਮੁਸਲਮਾਨ
ਕਹਿਣ ਲੱਗੇ ਕਿ ਹੁਣ ਪਹਿਲਾਂ ਤੁਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਮੁਸਲਮਾਨ ਬਣਾ ਲਵੋ ਜੇ ਉਹ ਮੁਸਲਮਾਨ ਬਣ ਜਾਣਗੇ ਤੇ ਅਸੀਂ ਸਾਰੇ ਮੁਸਲਮਾਨ ਬਣ ਜਾਵਾਂਗੇ
ਮਗਰੇ ਹੋਵਗ ਸਗਲ ਜਾਨ
ਸਾਰੇ ਹਿੰਦੁਸਤਾਨ ਦੇ ਵਿੱਚ ਵਸਣ ਵਾਲੇ ਹਿੰਦੂ ਬ੍ਰਾਹਮਣ ਜਿਹੜੇ ਹਨ ਉਹ ਸਾਰੇ ਹੀ ਮੁਸਲਮਾਨ ਬਣ ਜਾਣਗੇ ਜੇ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਦੀਨ ਕਬੂਲ ਕਰ ਲਿਆ ਤੇ ਅਸੀਂ ਵੀ ਦੇਰੀ ਨਹੀਂ ਲਾਵਾਂਗੇ
ਸੋ ਬਿਪਰਨ ਜਾ ਚੁਗਲੀ ਕਰੀ
ਇਸ ਪ੍ਰਕਾਰ ਦੇ ਨਾਲ ਇਮਨਾ ਬ੍ਰਾਹਮਣਾਂ ਨੇ ਜਾ ਕੇ ਬਾਦਸ਼ਾਹ ਦੇ ਕੋਲ ਚੁਗਲੀ ਕੀਤੀ ਭਾਵੇਂ ਗੱਲ ਕਹਿਣਾ ਕੀਤੀ ਹੈ
ਤੁਰਕਨ ਮੰਨ ਲਈ ਸੋ ਖਰੀ
ਹੁਣ ਬਾਦਸ਼ਾਹ ਨੇ ਮੰਨ ਲਿਆ ਵੀ ਇਹ ਬਿਲਕੁਲ ਠੀਕ ਹੈ ਜੇ ਇੱਕ ਦੇ ਬਣਾਉਣ ਦੇ ਨਾਲ ਇੱਕ ਨੂੰ ਮੈਂ ਮੁਸਲਮਾਨ ਬਣਾ ਲਵਾਂ ਦੀਨ ਕਬੂਲ ਕਰਾ ਲਵਾਂ ਤੇ ਸਾਰੇ ਮੁਸਲਮਾਨ ਬਣ ਜਾਣਗੇ ਮੇਰੇ ਵਾਸਤੇ ਤਾਂ ਬਹੁਤ ਸੌਖਾ ਹੋ ਗਿਆ ਇਹ ਗੱਲ ਬੜੀ ਉਹਨੂੰ ਠੀਕ ਲੱਗੀ ਉਹਨੇ ਮੰਨਣਾ ਕੀਤੇ ਹੈ
ਗੁਰ ਕੀ ਗੈਲ ਨੂੰ ਰੰਗੇ ਫਰੀ
ਹੁਣ ਗੁਰੂ ਪਾਤਸ਼ਾਹ ਜੀ ਨੂੰ ਗ੍ਰਿਫਤਾਰੀ ਕਰਨ ਦਾ ਰਸਤਾ ਫੜਿਆ ਔਰੰਗਜ਼ੇਬ ਬਾਦਸ਼ਾਹ ਨੇ
ਭੇਜ ਹਲਕਾਰੇ ਤਲਾਸ਼ ਕਰੀ
ਹੁਣ ਹੁਕਮ ਦੇ ਦਿੱਤਾ ਕਿ ਜਿੱਥੇ ਕਿੱਥੇ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਹਿੰਦੁਸਤਾਨ ਦੇ ਕਿਸੇ ਵੀ ਕੋਨੇ ਵਿਚ ਰਹਿੰਦੇ ਹੋਣ ਉਥੋਂ ਭਾਲ ਕੇ ਉਨ੍ਹਾਂ ਦੀ ਤਲਾਸ਼ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇ
ਉਤ ਸਤਿਗੁਰ ਨੇ ਕਰੀ ਤਿਆਰੀ
ਤੇ ਉਧਰ ਸਤਿਗੁਰ ਪਾਤਸ਼ਾਹ ਪਰ ਉਪਕਾਰੇ ਧਰਮ ਰੱਖਿਆ ਕਰ ਸਤਿਗੁਰ ਪਾਤਸ਼ਾਹ ਜੀ ਨੇ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੋਂ ਦਿੱਲੀ ਵੱਲ ਚਾਲੇ ਪਾਉਣ ਵਾਸਤੇ ਤਿਆਰੀ ਕੀਤੀ ਹੈ
ਜੈਸੇ ਬਿਪਰਨ ਉਤੀ ਉਚਾਰੀ
ਜਿਸ ਤਰ੍ਹਾਂ ਇਹਨਾਂ ਬ੍ਰਾਹਮਣਾਂ ਨੂੰ ਕਿਹਾ ਸੀ ਉਸੇ ਪ੍ਰਕਾਰ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਨੇ ਹੁਣ ਚੱਲਣ ਦੀ ਤਿਆਰੀ ਕੀਤੀ ਹੈ
ਆਪ ਚੱਲ ਗੁਰ ਦਿੱਲੀ ਆਏ
ਸਤਿਗੁਰੂ ਪਾਤਸ਼ਾਹ ਜੀ ਹਿੰਦੂ ਧਰਮ ਦੀ ਰੱਖਿਆ ਕਰਨ ਵਾਸਤੇ ਹਿੰਦੂ ਧਰਮ ਨੂੰ ਬਚਾਉਣ ਦੇ ਵਾਸਤੇ ਸਤਿਗੁਰ ਪਾਤਸ਼ਾਹ ਜੀ ਆਨੰਦਪੁਰ ਸਾਹਿਬ ਤੋਂ ਚੱਲ ਕੇ ਰਸਤਾ ਜਿਹੜਾ ਪੈਂਡਾ ਤੈਅ ਕਰਦਿਆਂ ਆਪ ਚੱਲ ਕੇ ਦਿੱਲੀ ਪਹੁੰਚੇ ਹਨ
ਤੁਰਕਨ ਕਰ ਜਾ ਆਪ ਬੰਦਾਏ
ਘਰ ਵਿਚ ਪਹੁੰਚ ਕੇ ਭਾਵ ਦਿੱਲੀ ਵਿਖੇ ਪਹੁੰਚ ਕੇ ਆਗਰੇ ਤੋਂ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆਪਣੀ ਗ੍ਰਿਫਤਾਰੀ ਦਿੱਤੀ ਹੈ ਸੋ ਹਿੰਦੂ ਧਰਮ ਦੇ ਰੱਖਿਆ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਆਪ ਨੂੰ ਆਗਰੇ ਤੋਂ ਗ੍ਰਿਫਤਾਰ ਕਰਾਇਆ ਜਿੱਥੋਂ ਗ੍ਰਿਫਤਾਰ ਕਰਕੇ ਸਤਿਗੁਰ ਪਾਤਸ਼ਾਹ ਜੀ ਨੂੰ ਦਿੱਲੀ ਵਿਖੇ ਲਿਜਾਇਆ ਗਿਆ ਜੋ ਆਗਰੇ ਦਾ ਰਹਿਣ ਵਾਲਾ ਆਜੜੀ ਬੜਾ ਗਰੀਬ ਸੀ ਮਨ ਦੇ ਵਿਚ ਇਹ ਖਿਆਲ ਸੀ ਕਿ ਮੇਰੀ ਧੀ ਜਵਾਨ ਹੈ ਉਹਦਾ ਕਾਰਜ ਕਰਨਾ ਤੇ ਉਹਦੇ ਵਾਸਤੇ ਮੈਨੂੰ ਧਨ ਚਾਹੀਦਾ ਕੋਈ ਐਸਾ ਸਮਾਂ ਬਣਾਵੇ ਇਧਰ ਔਰੰਗਜ਼ੇਬ ਦਾ ਹੁਕਮ ਸੀ ਕਿ ਜਿਹੜਾ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਗ੍ਰਿਫਤਾਰ ਕਰਾਵੇਗਾ ਉਹਨੂੰ ਮੂੰਹ ਮੰਗਿਆ ਇਨਾਮ ਦਿੱਤਾ ਜਾਵੇਗਾ ਸਤਿਗੁਰੂ ਪਰਉਪਕਾਰੀ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਅਸੀਂ ਤਾਂ ਗ੍ਰਿਫਤਾਰੀ ਦੇਣੀ ਹੈ ਤੇ ਇਹਦਾ ਵੀ ਭਲਾ ਕਰ ਦਈਏ ਉਹ ਆਜੜੀ ਦੇ ਰਾਹੀਂ ਸਤਿਗੁਰੂ ਪਾਤਸ਼ਾਹ ਜੀ ਗ੍ਰਿਫਤਾਰ ਹੋਏ ਹਨ ਇਹ ਪ੍ਰਕਰਨ ਆਪਾਂ ਕੱਲ ਦੇ ਦੀਵਾਨ ਵਿਚ ਸਰਵਣ ਕਰਾਂਗੇ।